माता जी उस समय गंगू दी मां आखन लगी, ओ पापिया ए पाप ना कर, घर ते दुश्मन भी चल के आ जाए ओदा माड़ा नहीं सोची दा, तू की आखन लग पिया, मैं ये काम नहीं कर सकती। गंगू उस समय बार बार कहिंदा रहा, माता तू छेती कर, इन्हां दे खाने च जहर पा दे, पर मां मन्नी नहीं। साहबजादे नौ पो दी रात गंगू दे घर विच रहे ने, रात पई ते गंगू फिर माया चुकण वास्ते आ गया, होर ते कोई दाल लगा ना, इन्हें सोचिया कि माता जी आराम करदे होणगे, अज मैं माया चुक लिआउणा। जदों रात वेले आया माया पई चुक के लै गया, सवेर होई ते माता जी कहिंदे ने, गंगू पुत्रा माया किते सांभ के रख ली है। आखन लगा केड़ी माया? माता जी आखन लगे, जड़ी रात चुक के लगया मैं उदो जागदी सा, सुती नहीं सा, जड़ी माया तू चुक के लगया तू किते सांभ के रख ली है। आखन लगा एक मैं तुहानू अपने घर विच पनाह दिती ते दूजा मेरे ते इल्जाम लाउंदे हो। माता जी आखन लगे, नहीं गंगिया साडा ते तेरा की वंडिया होया, मावां पुत्रां दा की वंडिया होया हुंदा है, जे तेरे कोल होई के साडे कोल होई कोई फर्क नहीं, तू रख लै सारी, जे होर चाहीदी है तेनू होर भी दवा देंगे। पर गंगू नू यह गल चंगी ना लगी, आखन लगा एक तुहानू पनाह दिती ते दूजा तुसी इल्जाम लाता है, मैं हुण तुहानू फड़ा देंगा। साहबजादे वेख रहे ने कदे गंगू वल कदे माता जी वल, माता जी बार बार कहिंदे रहे, गंगू आए पाप ना कर, घर लिया के एडा वड्डा धरो ना कमा, पर गंगू ने एक ना मनी। माता जी नू अंदर बंद कर दिता, बाहरों कुंडी ला गया, उस समय दौड़िया ते मुरिंडे जाके शिकायत कर दिती, आखन लगा मेरे घर विच गुरु गोबिंद सिंह दी माता ते साहबजादे आए हुए ने, आके गिरफ्तार कर लो। इनू ए सी कि इधरों भी माया मिल गई ते सरकार वल्लों भी इनाम मिलेगा। जदों फिर इनी गल पता लगी ते जानी खां ते मानी खां दो उस वेले सिपाही उन्हां दे मेन जेड़े सन ਉਹ ਆਏ, ਨਾਲ ਸਿਪਾਹੀਆਂ ਦਾ ਦਸਤਾ ਆਇਆ, ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਕੇ ਗੱਡਿਆਂ 'ਤੇ ਬਹਾ ਕੇ ਲੈ ਚੱਲੇ ਆ। ਮਾਤਾ ਜੀ ਤੁਰੇ, ਮਾਤਾ ਜੀ ਗੱਡੇ ਵਿੱਚ ਬੈਠੇ ਆ, ਗੰਗੂ ਬੜਾ ਖੁਸ਼ ਆ, ਵੇਖਣ ਵਾਲੇ ਕਈ ਖੁਸ਼ ਹੋ ਰਹੇ ਨੇ ਅਤੇ ਕਈ ਗੰਗੂ ਨੂੰ ਲਾਂਤਾਂ ਪਾਉਂਦੇ ਨੇ, ਗੰਗੂ ਤੂੰ ਘਰ ਲਿਆ ਕੇ ਗੁਰੂ ਦੀਆਂ ਲਾਲਾਂ ਨਾਲ ਇਹ ਧਰੋ ਨਹੀਂ ਸੀ ਕਮਾਉਣਾ। ਤੇ ਕਹਿੰਦੇ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਸੀ, ਉਹਨਾਂ ਦੇ ਦਗ ਦਗ ਕਰਦੇ ਚਿਹਰੇ ਵੇਖ ਕੇ ਲੋਕ ਹੈਰਾਨ ਹੁੰਦੇ ਸੀ, ਇਹ ਕੌਣ ਨੇ? ਕੁਝ ਬੀਬੀਆਂ ਖੂਹ ਤੋਂ ਪਾਣੀ ਭਰਦੀਆਂ, ਆਪਸ ਵਿੱਚ ਗੱਲਾਂ ਕਰਦੀਆਂ ਨੇ, ਬਈ ਅੱਗੇ ਵੀ ਫੜ ਕੇ ਲੈ ਕੇ ਜਾਂਦੇ ਆ, ਸਿਪਾਹੀ ਆਉਂਦੇ ਆ। ਇਹ ਕੌਣ ਨੇ ਨਿੱਕੇ ਨਿੱਕੇ ਲਾਲ ਸਿਪਾਹੀ ਤੇ ਕਿਸੇ ਮਾੜੇ ਕੰਮ ਕਰਨ ਵਾਲੇ ਨੂੰ ਫੜ ਕੇ ਲਿਜਾਂਦੇ ਆ, ਜਿਹਨੇ ਕੋਈ ਪਾਪ ਕੀਤਾ ਹੋਵੇ, ਤੇ ਬੀਬੀਆਂ ਪਾਣੀ ਭਰਦੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ, ਇਹਨਾਂ ਨਿੱਕਿਆਂ ਨਿੱਕਿਆਂ ਲਾਲਾਂ ਨੇ ਇਹੋ ਜਿਹਾ ਕਿਹੜਾ ਕੰਮ ਕੀਤਾ ਹੋਣਾ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਆ। ਗੁਰਮੁਖੋ ਨੌ ਪੋਹ ਨੂੰ ਸਾਹਿਬਜ਼ਾਦਿਆਂ ਨੇ ਰਾਤ ਗੰਗੂ ਦੇ ਘਰ ਵਿੱਚ ਕੱਟੀ ਸੀ ਤੇ 10 ਪੋਹ ਨੂੰ ਸਿਪਾਹੀ ਲੈ ਕੇ ਜਾ ਰਹੇ ਨੇ, ਆਪਸ ਵਿੱਚ ਬੀਬੀਆਂ ਪਾਣੀ ਭਰਦੀਆਂ ਗੱਲਾਂ ਕਰਦੀਆਂ ਨੇ।
ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ। ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ, ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ,
ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ,
ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ,
ਲਾਲਾਂ ਦੀ ਜੋੜੀ
ਕਿਉਂ ਫੜੀ ਸਿਪਾਹੀਆਂ ਨੇ ਭੈਣੋ ਏ ਲਾਲਾਂ ਦੀ ਜੋੜੀ।
ਇੱਕ ਹੈ ਕੌਣ ਨੇ ਜਿਹੜੀਆਂ ਜਾਣਦੀਆਂ ਨੇ ਫਿਰ ਉਹ ਜਵਾਬ ਦਿੰਦੀਆਂ ਨੇ, ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ,
ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ,
ਬੋਲੋ
ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ,
ਇਹ ਜੋੜੀ ਲਾਲਾਂ ਦੀ ਧਰ ਦੇ ਰਾਜ ਦੁਲਾਰੇ,
ਵਾਹੇ
ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ
ਦੁਲਾਰੇ, ਕਲਗੀ ਧਰ ਦੇ ਰਾਜ ਦੁਲਾਰੇ, ਧਰ ਦੇ ਰਾਜ ਦੁਲਾਰੇ, ਧਰ ਦੇ ਰਾਜ ਦੁਲਾਰੇ, ਕਲਗੀ ਧਰ ਦੇ ਰਾਜ ਦੁਲਾਰੇ,
ਕਲਗੀ ਧਰ ਦੇ ਰਾਜ ਦੁਲਾਰੇ, ਕਲਗੀ ਧਰ ਦੇ ਰਾਜ ਦੁਲਾਰੇ, ਕਲਗੀ ਧਰ ਦੇ ਰਾਜ ਦੁਲਾਰੇ, ਕਲਗੀ ਧਰ ਦੇ ਰਾਜ ਦੁਲਾਰੇ।
ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ,
ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ। ਜੋੜੀ ਲਾਲਾਂ ਦੀ ਕਲਗੀ ਧਰ ਦੇ ਰਾਜ ਦੁਲਾਰੇ,
ਇਹ ਲਾਲਾਂ ਦੀ ਜੋੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਹਨ, ਜਿਹੜੀਆਂ ਭੈਣਾਂ ਜਾਣਦੀਆਂ ਨੇ ਉਹ ਜਵਾਬ ਦਿੰਦੀਆਂ ਨੇ ਇੱਕ ਦੂਜੀ ਨੂੰ। ਚੱਲਦਿਆਂ ਚੱਲਦਿਆਂ ਫਿਰ ਮਰਿੰਡੇ ਪਹੁੰਚੇ, ਮਰਿੰਡੇ ਰਾਤ ਕੱਟੀ ਸਾਹਿਬਜ਼ਾਦਿਆਂ ਨੇ, ਬੜਾ ਕਰੜਾ ਪਹਿਰਾ ਸੀ। ਫਿਰ ਸਤਸੰਗ ਜੀ ਸਾਹਿਬਜ਼ਾਦਿਆਂ ਨੂੰ ਅਗਲੇ ਦਿਨ, ਸਤਸੰਗ ਜੀ 11 ਪੋਹ ਨੂੰ ਸਰਹੰਦ ਲੈ ਕੇ ਆਏ। ਜਦੋਂ ਸਾਹਿਬਜ਼ਾਦਿਆਂ ਨੂੰ ਗੱਡਿਆਂ ਵਿੱਚ ਬਿਠਾ ਕੇ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾ ਕੇ ਜਦੋਂ ਸਰਹੰਦ ਵੱਲ ਲੈ ਕੇ ਆਏ, ਤੇ ਸਾਹਮਣੇ ਸਰਹੰਦ ਦੇ ਉੱਚੇ ਉੱਚੇ ਬੁਰਜ ਨਜ਼ਰ ਆ ਰਹੇ ਨੇ, ਤੇ ਸਾਹਿਬਜ਼ਾਦੇ ਉਸ ਵੇਲੇ ਪੁੱਛਦੇ ਨੇ ਮਾਤਾ ਗੁਜਰ ਕੌਰ ਜੀ ਨੂੰ, ਮਾਤਾ ਜੀ ਆ ਜਿਹੜੇ ਸਾਹਮਣੇ ਬੁਰਜ ਨਜ਼ਰ ਆਉਂਦੇ ਨੇ, ਜਿਹੜੀਆਂ ਟਾਰੀਆਂ ਨਜ਼ਰ ਆਉਂਦੀਆਂ ਨੇ, ਕੀ ਇਹ ਟਾਰੀਆਂ ਅਨੰਦਪੁਰ ਸਾਹਿਬ ਦੀਆਂ ਨੇ? ਅਨੰਦਪੁਰ ਸਾਹਿਬ ਨੇੜੇ ਆ ਗਿਆ। ਤੇ ਮਾਤਾ ਗੁਜਰ ਕੌਰ ਜੀ ਉਸ ਵੇਲੇ ਜਵਾਬ ਦਿੰਦੇ ਨੇ ਕਿ ਬੱਚਿਓ, ਅਨੰਦਪੁਰ ਸਾਹਿਬ ਤੇ ਹੁਣ ਬਹੁਤ ਦੂਰ ਰਹਿ ਗਿਆ, ਆਪਾਂ ਅਨੰਦਪੁਰ ਸਾਹਿਬ ਨਹੀਂ ਜਾਣਾ, ਇੱਥੇ ਸਰਹੰਦ ਆ ਗਿਆ ਜਿੱਥੇ ਤੁਹਾਡੇ ਤੇ ਬੜੇ ਕਰੜੇ ਪਰਚੇ ਪੈਣੇ ਨੇ। ਫਿਰ 11 ਪੋਹ ਨੂੰ ਸਾਹਿਬਜ਼ਾਦੇ ਉੱਥੇ ਪਹੁੰਚੇ, ਤੇ ਜਦੋਂ ਵਜੀਦੇ ਨੂੰ ਇਸ ਗੱਲ ਦਾ ਪਤਾ ਲੱਗਾ, ਕਿਉਂਕਿ ਵਜੀਦਾ ਚਮਕੌਰ ਦੀ ਗੜੀ ਪਹਿਲਾਂ ਤੇ ਕਈ ਮਹੀਨੇ ਘੇਰਾ ਅਨੰਦਪੁਰ ਸਾਹਿਬ ਨੂੰ ਪਾਈ ਰੱਖਿਆ, ਫਿਰ ਚਮਕੌਰ ਦੀ ਗੜੀ ਦੇ ਵਿੱਚੋਂ ਮੂੰਹ ਦੀ ਖਾ ਕੇ ਇਹਨਾਂ ਨੂੰ ਵਾਪਸ ਮੁੜਨਾ ਪਿਆ। ਤੇ ਸਤਸੰਗਤ ਜਦੋਂ ਇਹਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ, ਕਹਿੰਦੇ ਇਹਨੂੰ ਬੜਾ ਚਾਅ ਚੜਿਆ। ਵਜੀਦੇ ਨੂੰ ਬੜੀ ਖੁਸ਼ੀ ਹੋਈ ਕਿ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਮੈਂ ਹੁਣ ਗਿਣ ਗਿਣ ਬਦਲੇ ਲਵਾਂਗਾ, ਇਸਲਾਮ ਵਿੱਚ ਲੈ ਆਵਾਂਗਾ ਇਹਨਾਂ ਨੂੰ। ਕਚਹਿਰੀ ਲੱਗੀ, ਸਾਹਿਬਜ਼ਾਦਿਆਂ ਨੂੰ ਪਹਿਲਾਂ ਤੇ ਹੁਕਮ ਕੀਤਾ ਠੰਡੇ ਬੁਰਜ ਵਿੱਚ ਬੰਦ ਕਰ ਦਿਓ, ਤੇ ਠੰਡਾ ਬੁਰਜ ਅੱਜ ਵੀ ਮੌਜੂਦ ਹੈ, ਗੁਰਦੁਆਰਾ ਸਾਹਿਬ ਉੱਥੇ ਬਣ ਗਿਆ। ਠੰਡਾ ਬੁਰਜ ਉਹ ਸੀ ਜਿੱਥੇ ਵਜੀਦਾ ਗਰਮੀ ਵਿੱਚ ਰਹਿੰਦਾ ਸੀ ਆ ਕੇ, ਉਹਦੀਆਂ ਕੰਧਾਂ ਬੜੀਆਂ ਮੋਟੀਆਂ ਤੇ ਮਜ਼ਬੂਤ ਸਨ। ਵਜੀਦਾ ਜਦੋਂ ਗਰਮੀ ਦਾ ਮੌਸਮ ਹੁੰਦਾ ਸੀ ਬੁਰਜ ਵਿੱਚ ਰਹਿੰਦਾ ਸੀ, ਕਿਉਂਕਿ ਗਰਮੀ ਦੇ ਵਿੱਚ ਵੀ ਉੱਥੇ ਠੰਡ ਲੱਗਦੀ ਸੀ, ਤੇ ਜਿਸ ਬੁਰਜ ਵਿੱਚ ਗਰਮੀ ਵਿੱਚ ਠੰਡ ਲੱਗਦੀ ਸੀ ਉੱਥੇ ਠੰਡ ਵਿੱਚ ਕਿੰਨੀ ਕੁ ਠੰਡ ਲੱਗਦੀ ਹੋਏਗੀ। ਹੁਕਮ ਕੀਤਾ ਕਿ ਪੋਹ ਦੀ ਸਰਦੀ ਆ, ਠੱਕਾ ਚੱਲਦਾ ਹੈ, ਕੋਲ ਕੋਈ ਉਹਨਾਂ ਦੇ ਗਰਮ ਕੱਪੜਾ ਨਹੀਂ, ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰਕੇ ਰੱਖੋ। ਠੰਡੇ ਬੁਰਜ ਵਿੱਚ ਸਾਹਿਬਜ਼ਾਦੇ ਨੂੰ ਰੱਖਿਆ ਗਿਆ। ਦੁਪਹਿਰ ਹੋਈ ਅਤੇ ਕਚਹਿਰੀ ਲੱਗੀ। ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਇਕੱਲਿਆਂ ਨੂੰ ਬੁਲਾਇਆ ਗਿਆ, ਮਾਤਾ ਜੀ ਨੂੰ ਨਹੀਂ ਬੁਲਾਇਆ। ਉਹਨਾਂ ਨੂੰ ਇਹ ਸੀ ਮਾਤਾ ਜੀ ਨੇ ਮੰਨਣਾ ਨਹੀਂ, ਬੱਚੇ ਨੇ ਨਿੱਕੇ ਨਿੱਕੇ ਬੱਚੇ ਮੰਨ ਗਏ ਅਤੇ ਮਾਤਾ ਨੇ ਆਪੇ ਮੰਨ ਜਾਣਾ। ਪਹਿਲਾਂ ਕਹਿੰਦੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਓ। ਜਦੋਂ ਗੁਰੂ ਗੋਬਿੰਦ ਸਿੰਘ ਮਰਦਿਆਂ ਲਾਲਾਂ ਨੂੰ ਛਪਾਈ ਲੈਣ ਵਾਸਤੇ ਆਏ ਅਤੇ ਮਾਤਾ ਗੁਜਰ ਕੌਰ ਜੀ ਨੇ ਆਪਣਿਆਂ ਲਾਲਾਂ ਨੂੰ ਸਿੱਖਿਆ ਦਿੱਤੀ, ਬੱਚਿਓ ਵੇਖਿਓ ਕਿਤੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਾ ਲਾ ਦਿਓ, ਤੁਹਾਡੇ 'ਤੇ ਬੜੇ ਕਰੜੇ ਪਰਚੇ ਪੈਣਗੇ, ਵੇਖਿਓ ਕਾਇਮ ਰਹਿਣਾ, ਡੋਲਣਾ ਨਹੀਂ, ਅਡੋਲ ਰਿਹੋ। ਸਤਿਬਚਨ ਮਾਤਾ ਜੀ ਮੱਥਾ ਟੇਕ ਕੇ ਮਾਤਾ ਜੀ ਨੂੰ ਦੋਵੇਂ ਸਾਹਿਬਜ਼ਾਦੇ ਨਾਲ ਚੱਲ ਪਏ। ਸਿਪਾਹੀਆਂ ਦੇ ਨਾਲ ਚੱਲਦੇ ਚੱਲਦੇ ਜਦੋਂ ਸਿਪਾਹੀ ਤੁਰੇ ਜਾਣ ਤੇ ਕੋਲ ਵਾਰ ਵਾਰ ਕਹਿਣ, ਜਾ ਕੇ ਸਲਾਮ ਕਰਿਓ ਵਜੀਦੇ ਨੂੰ, ਵਜੀਦੇ ਨੂੰ ਜਾ ਕੇ ਸਲਾਮ ਕਰਿਓ, ਵਾਰ ਵਾਰ ਕਹਿੰਦਾ ਸਿਪਾਹੀ ਵਾਰ ਵਾਰ। ਜਦੋਂ ਸਾਧ ਸੰਗਤ ਕਚਹਿਰੀ ਵਿੱਚ ਲਗਏ, ਸਾਰੇ ਰਾਹ ਸਿਖਾਉਂਦੇ ਗਏ, ਸਾਹਿਬਜ਼ਾਦਿਆਂ ਨੂੰ ਕੀਤਾ ਇਸ਼ਾਰਾ ਕਿ ਸਾਹਿਬਜ਼ਾਦਿਓ ਹੁਣ ਸਾਹਮਣੇ ਵਜੀਦ ਖਾਂ ਬੈਠਾ ਤੇ ਸਲਾਮ ਕਰੋ। ਸਾਹਿਬਜ਼ਾਦਿਆਂ ਨੇ ਸਲਾਮ ਨਹੀਂ ਕੀਤੀ, ਦੋਵੇਂ ਗੁਰੂ ਕਿਆਂ ਲਾਲਾਂ ਨੇ ਗੱਜ ਕੇ ਫਤਿਹ ਬੁਲਾ ਦਿੱਤੀ, ਕਹਿ ਤਾ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬੋਲੋ ਭੈਣੋ, ਲਾਲਾ ਫਤਿਹ ਦਾ ਜਕਾਰਾ,
ਸੂਬੇ ਦੀ ਕਚਹਿਰੀ ਜਾਏ
ਲਾਲਾ ਫਤਿਹ ਦਾ ਜਕਾਰਾ, ਛੱਡਿਆ ਜਕਾਰਾ
ਸੂਬੇ ਦੀ ਕਚਹਿਰੀ ਜਾਏ ਕੇ,
ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਕੇ,
ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਕੇ, ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਕੇ,
ਲਾਲਾ ਫਤਿਹ ਦਾ ਸਾਹਿਬਜ਼ਾਦਿਆਂ ਨੇ ਜਦੋਂ ਗੱਜ ਕੇ ਫਤਿਹ ਬੁਲਾਈ, ਸਾਰਿਆਂ ਦੇ ਰੰਗ ਉੱਡ ਗਏ, ਵੇਖ ਕੇ ਹੈਰਾਨ ਹੋਏ, ਕਹਿੰਦੇ ਨਿੱਕੇ ਨਿੱਕੇ ਬੱਚੇ ਆ ਤੇ ਕਿਵੇਂ ਇਹਨਾਂ ਨੇ ਬੜੀ ਦ੍ਰਿੜਤਾ ਨਾਲ ਗੱਜ ਕੇ ਫਤਿਹ ਬੁਲਾਈ ਹੈ। ਵਜੀਦਾ ਉਸ ਸਮੇਂ ਬੁਲਾਇਆ ਕੋਲ ਸਾਹਿਬਜ਼ਾਦਿਆਂ ਨੂੰ, ਆਖਣ ਲੱਗਾ ਬੱਚਿਓ ਉਮਰਾਂ ਤੁਹਾਡੀਆਂ ਬੜੀਆਂ ਛੋਟੀਆਂ ਨੇ, ਬੜੀ ਲੰਮੀ ਜ਼ਿੰਦਗੀ ਅਜੇ ਤੁਹਾਡੇ ਅੱਗੇ ਪਈ ਆ, ਤੇ ਤੁਸੀਂ ਇੱਦਾਂ ਕਰੋ ਇਸਲਾਮ ਕਬੂਲ ਕਰ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਆਪਣੇ ਪਿਤਾ ਦਾ, ਸਿੱਖ ਧਰਮ ਦਾ ਖਹਿੜਾ ਛੱਡੋ। ਤੇ ਲਾਲਚ ਦੇਣ ਲੱਗ ਪਿਆ, ਕਹਿੰਦਾ ਬੱਚਿਓ ਤੁਹਾਨੂੰ ਦੁਨੀਆਂ ਦੇ ਹਰ ਸੁੱਖ ਦਿੱਤੇ ਜਾਣਗੇ, ਕਿਸੇ ਗੱਲ ਦੀ ਕਮੀ ਨਹੀਂ ਰਹੇਗੀ, ਤੁਹਾਨੂੰ ਜਾਗੀਰਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਮਾਇਆ ਨਾਲ ਮਾਲੋ ਮਾਲ ਕਰ ਦਿੱਤਾ ਜਾਏਗਾ, ਵੱਡੇ ਹੋਇਆਂ ਤੇ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ। ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਵਜੀਦੇ ਨੇ ਦਿੱਤੇ ਤੇ ਸਾਹਿਬਜ਼ਾਦਿਆਂ ਨੇ ਆਖਿਆ ਵਜੀਦਿਆ ਗੱਲ ਸੁਣ ਲੈ, ਜੇ ਅਸੀਂ ਮੁਸਲਮਾਨ ਬਣ ਗਏ ਫਿਰ ਕਿਹੜਾ ਅਸੀਂ ਦੁਨੀਆਂ ਵਿੱਚੋਂ ਜਾਣਾ ਨਹੀਂ, ਫਿਰ ਕਿਹੜਾ ਅਸੀਂ ਇੱਥੇ ਹੀ ਰਵਾਂਗੇ, ਫਿਰ ਕਿਹੜਾ ਅਸੀਂ ਮਰਨਾ ਨਹੀਂ, ਜੇ ਜਾਣਾ ਤੇ ਦੁਨੀਆਂ ਵਿੱਚੋਂ ਹੈ ਆ, ਫਿਰ ਬੇਮੁੱਖ ਹੋ ਕੇ ਕਿਉਂ ਜਾਈਏ। ਆਖੋ ਸਤਨਾਮ, ਫਿਰ ਮੱਥੇ ਤੇ ਬੇਮੁਖਤਾਈ ਦਾ ਦਾਗ ਕਿਉਂ ਲਵਾਈਏ। ਗੁਰੂ ਗੋਬਿੰਦ ਸਿੰਘ ਮਰ ਦੇ ਅਸੀਂ ਪੁੱਤਰ ਹਾਂ ਤੇ ਅਸੀਂ ਸਿੱਖੀ ਨਹੀਂ ਛੱਡ ਸਕਦੇ। ਤੇ ਸੰਗਤੇ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਆਖਿਆ, ਕਹਿੰਦੇ ਤੁਹਾਡੇ ਪਿਤਾ ਨੂੰ ਤੇ ਸ਼ਹੀਦ ਕਰ ਦਿੱਤਾ, ਤੁਹਾਡੇ ਪਿਤਾ ਤੁਹਾਡੇ ਭਰਾ ਸਭ ਸ਼ਹੀਦ ਹੋ ਗਏ ਆ। ਤੇ ਸਾਹਿਬਜ਼ਾਦਿਆਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਵਜੀਦਿਆ ਉਹ ਇਸ ਤਖ਼ਤ ਤੇ ਬਹਿ ਕੇ ਝੂਠ ਬੋਲਦਾ, ਤੂੰ ਵਧੀਆ ਨਹੀਂ ਲੱਗਦਾ, ਇਹ ਤੇ ਸੱਚ ਦੀ ਕੁਰਸੀ ਹੈ, ਇੱਥੇ ਤੇ ਇਨਸਾਫ਼ ਹੋਣਾ ਚਾਹੀਦਾ। ਪਰ ਤੂੰ ਇਹ ਕੁਰਸੀ ਤੇ ਬਹਿ ਕੇ ਝੂਠ ਬੋਲਦਾ ਚੰਗਾ ਨਹੀਂ ਲੱਗਦਾ। ਸਾਨੂੰ ਪਿਤਾ ਪਤਾ ਹੈ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਕਿਤੇ ਵੀ ਹਨ ਤੇ ਬੜੀ ਚੜ੍ਹਦੀ ਕਲਾ ਵਿੱਚ ਨੇ। ਤੇ ਅੱਛਾ ਗੱਲ ਸੁਣ, ਤੂੰ ਕਹਿੰਦਾ ਕਿ ਸਭ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ, ਆ ਲਿਆਖਾਂ ਤੇਰਾ ਕਿਹੜਾ ਸੂਰਮਾ ਜਿਹਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ? ਉਹ ਤੁਸੀਂ ਗੱਲਾਂ ਇੱਥੇ ਹੀ ਕਰਨ ਜਾਣਦੇ ਹੋ, ਜਦੋਂ ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਸੂਰਮੇ ਜਾਂਦੇ ਨੇ, ਸਣੇ ਤੇਰੇ ਸਭ ਦੀਆਂ ਲੱਤਾਂ ਕੰਬਦੀਆਂ ਨੇ। ਆਖੋ ਸਤਨਾਮ। ਸਾਡੇ ਪਿਤਾ ਸਾਹਮਣੇ ਤੁਹਾਡੇ ਚੋਂ ਕੋਈ ਖਲੋ ਨਹੀਂ ਸਕਦਾ, ਉਹ ਕਿਹੜੀ ਤਲਵਾਰ ਹੈ ਜਿਹਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ? ਬਲਾ ਤੇ ਸਹੀ, ਤੇਰਾ ਸੂਰਮਾ ਹੈ ਕਿਹੜਾ? ਜਦੋਂ ਇੰਨੀ ਗੱਲ ਆ ਕੀ ਤੇ ਵਜੀਦਾ ਹੁਣ ਕਿਹਨੂੰ ਸਾਹਮਣੇ ਕਰੇ, ਚੁੱਪ ਕਰ ਗਿਆ। ਫਿਰ ਵਜੀਦੇ ਨੇ ਫਿਰ ਵਾਰ ਵਾਰ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ, ਨਾ ਡੋਲੇ, ਕਿਹਾ ਚਲੋ ਕੋਈ ਗੱਲ ਨਹੀਂ, ਅੱਜ 11 ਪੋਹ ਦਾ ਜ਼ਿਕਰ ਹੈ। ਕਹਿੰਦਾ ਵਾਪਸ ਚਲੇ ਜਾਓ, ਕੱਲ੍ਹ ਨੂੰ ਦੁਬਾਰਾ ਕਚਹਿਰੀ ਲੱਗੇਗੀ, ਕੱਲ੍ਹ ਨੂੰ ਮੰਨ ਜਾਣਗੇ। 11 ਪੋਹ ਨੂੰ ਸਾਹਿਬਜ਼ਾਦੇ ਵਾਪਸ ਆ ਗਏ ਮਾਤਾ ਜੀ ਦੇ ਕੋਲ। ਮਾਤਾ ਜੀ ਫਿਰ ਸਾਰੀ ਰਾਤ ਸਿੱਖਿਆ ਦਿੰਦੇ ਰਹੇ, ਬੱਚਿਓ ਬੜੇ ਕਰੜੇ ਪਰਚੇ ਪੈਣੇ ਨੇ, ਵੇਖਿਓ ਕਿਤੇ। ਅਗਲਾ ਦਿਨ ਹੋਇਆ 12 ਪੋਹ, ਫਿਰ ਕਚਹਿਰੀ ਲੱਗੀ। ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਛੋਟੀ ਮੋਰੀ ਖੋਲ੍ਹ ਦਿੱਤੀ, ਛੋਟੀ ਮੋਰੀ। ਅਤੇ ਸਾਧ ਸੰਗਤ ਜਦੋਂ ਛੋਟੀ ਮੋਰੀ ਖੋਲ੍ਹੀ, ਉਹਦਾ ਭਾਵ ਇਹ ਸੀ ਕਿ ਸਾਹਿਬਜ਼ਾਦੇ ਜਦੋਂ ਅੰਦਰ ਆਉਣਗੇ ਤਾਂ ਸੀਸ ਝੁਕਾ ਕੇ ਆਉਣਗੇ, ਸਿਰ ਨੀਵਾਂ ਕਰਕੇ ਆਉਣਗੇ। ਜਦੋਂ ਸਾਹਿਬਜ਼ਾਦੇ ਅੰਦਰ ਵੜਨਗੇ ਤਾਂ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਕਿ ਸੀਸ ਝੁਕਾ ਦਿੱਤਾ, ਸਾਹਿਬਜ਼ਾਦਿਆਂ ਨੇ ਸਿਰ ਝੁਕਾ ਦਿੱਤਾ। ਜਦੋਂ ਸਾਹਿਬਜ਼ਾਦੇ ਅੰਦਰ ਆਏ ਤੇ ਸਾਹਿਬਜ਼ਾਦਿਆਂ ਨੇ ਪਹਿਲਾਂ ਵੇਖ ਲਿਆ ਕਿ ਇਹਨਾਂ ਨੇ ਜਾਣ ਬੁੱਝ ਕੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਛੋਟੀ ਮੋਰੀ ਖੋਲ੍ਹ ਦਿੱਤੀ ਆ। ਸਾਹਿਬਜ਼ਾਦਿਆਂ ਨੇ ਪਹਿਲਾਂ ਸਿਰ ਨਹੀਂ ਕੱਢੇ, ਪਹਿਲਾਂ ਚਰਨ ਅੱਗੇ ਲੰਘਾਏ। ਸਾਰਿਆਂ ਦੀ ਨਜ਼ਰ ਸੀ ਹੁਣ ਵੀ ਸਿਰ ਆਏ, ਹੁਣ ਵੀ ਸਿਰ ਆਏ। ਉਡੀਕਦੇ ਸੀ ਵੀ ਸਿਰ ਆਉਣਗੇ, ਅਸੀਂ ਤਾੜੀਆਂ ਵਜਾਵਾਂਗੇ ਤੇ ਆ ਗਈਆਂ ਜੁੱਤੀਆਂ। ਆਖੋ ਸਤਨਾਮ। ਤੇ ਸਾਧ ਸੰਗਤ ਸਾਹਿਬਜ਼ਾਦੇ ਜਦੋਂ ਦੂਜੇ ਦਿਨ ਕਚਹਿਰੀ ਵਿੱਚ 12 ਪੋਹ ਨੂੰ ਆਏ ਆ ਤੇ ਫਿਰ ਵਜੀਦਾ ਬੜਾ ਡਰਾਉਂਦਾ ਰਿਹਾ, ਸਾਹਿਬਜ਼ਾਦੇ ਹੋ ਕਿਉਂ ਜਾਨ ਗਵਾਉਂਦੇ ਹੋ? ਬੱਚਿਓ ਮੰਨ ਲਓ ਮੇਰਾ ਕਹਿਣਾ, ਕਿਉਂ ਜਾਨ ਗਵਾਉਂਦੇ ਹੋ? ਬੱਚਿਓ ਮੰਨ ਲਓ ਮੇਰਾ ਕਹਿਣਾ,
ਕਿਉਂ ਜਾਨ ਗਵਾਉਂਦੇ ਹੋ? ਮੰਨ ਲਓ ਮੇਰਾ ਕਹਿਣਾ,
ਕਿਉਂ ਜਾਨ ਗਵਾਉਂਦੇ ਹੋ?
ਬੱਚਿਓ ਮੰਨ ਲਓ ਮੇਰਾ ਕਹਿਣਾ,
ਜਾਨ ਗਵਾਉਂਦੇ ਹੋ?
ਰੱਜ ਕੇ ਬੋਲੋ। ਸਾਹਿਬਜ਼ਾਦੇ ਕਹਿੰਦੇ ਨੇ ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆਂ ਸਿੱਖੀ ਸਿਦਕ ਵਿੱਚ ਰਹਿਣਾ। ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਸਿੱਖੀ ਸਿਦਕ ਵਿੱਚ ਰਹਿਣਾ।
ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆਂ ਸਿੱਖੀ ਸਿਦਕ ਵਿੱਚ ਰਹਿਣਾ।
ਬੋਲੋ।
ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆਂ ਸਿੱਖੀ ਸਿਦਕ ਵਿੱਚ ਰਹਿਣਾ।
ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆਂ
ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆਂ ਸਿੱਖੀ ਸਿਦਕ ਵਿੱਚ ਰਹਿਣਾ।
ਅਸੀਂ ਧਰਮ ਨਹੀਂ ਛੱਡ ਸਕਦੇ, ਅਸੀਂ ਧਰਮ ਨਹੀਂ ਛੱਡ ਸਕਦੇ, ਤੂੰ ਤੇ ਕਹਿ ਲੈ ਜੋ ਕੁਝ ਕਹਿਣਾ। ਅਸੀਂ ਧਰਮ ਨਹੀਂ ਛੱਡ ਸਕਦੇ, ਕਹਿ ਲੈ ਜੋ ਕੁਝ ਕਹਿਣਾ।
ਅਸੀਂ ਧਰਮ ਨਹੀਂ ਛੱਡ ਸਕਦੇ, ਤੂੰ ਤੇ ਕਹਿ ਲੈ ਜੋ ਕੁਝ ਕਹਿਣਾ। ਧਰਮ ਨਹੀਂ ਛੱਡ ਸਕਦੇ,
ਤੂੰ ਤੇ ਕਹਿ ਲੈ ਜੋ ਕੁਝ ਕਹਿਣਾ। ਅਸੀਂ ਧਰਮ ਨਹੀਂ ਛੱਡ ਸਕਦੇ,
ਧਰਮ ਨਹੀਂ ਛੱਡ ਸਕਦੇ,
ਗੱਲ ਸੁਣ ਲੈ। ਅੱਜ ਰਾਜ ਮਾਧੇ ਤੈਨੂੰ ਰਾਜ ਦੇ ਹੰਕਾਰ ਵਿੱਚ ਪਾਪ ਕਰਨਾ, ਪਰ ਯਾਦ ਰੱਖੀ ਕਿਉਂ ਪਾਪ ਕਮਾਉਣਾ ਓਏ, ਤੇਰਾ ਰਾਜ ਸਦਾ ਨਹੀਂ ਰਹਿਣਾ। ਪਾਪ ਕਮਾਉਣਾ ਤੂੰ, ਤੇਰਾ ਰਾਜ ਸਦਾ ਨਹੀਂ ਰਹਿਣਾ।
ਕਿਉਂ ਪਾਪ ਕਮਾਉਣਾ ਤੂੰ, ਤੇਰਾ ਰਾਜ
ਅੱਜ ਸਦਾ ਨਹੀਂ ਰਹਿਣਾ
ਕਿਉਂ ਪਾਪ ਕਮਾਉਣਾ ਤੂੰ ਤੇਰਾ ਰਾਜ ਸਦਾ ਨਹੀਂ ਰਹਿਣਾ
ਕਿਉਂ ਪਾਪ ਕਮਾਉਣਾ
ਤੇਰਾ ਰਾਜ ਨਹੀਂ ਰਹਿਣਾ ਸਦਾ ਖਤਮ ਹੋ ਜਾਣਾ ਸਾਰਾ ਕੁਛ ਸੁਭਿਆ ਕਿਉਂ ਪਾਪ ਕਰਨਾ ਹੈ ਸਾਹਿਬਜ਼ਾਦਿਆਂ ਨੂੰ ਬੜਾ ਡਰਾਇਆ ਬੜਾ ਧਮਕਾਇਆ ਪਰ ਨਹੀਂ ਡੋਲੇ ਆਖਿਰਕਾਰ ਆਖਣ ਲੱਗਾ ਕੱਲ੍ਹ ਨੂੰ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ ਉਹ ਸਾਹਿਬਜ਼ਾਦਿਓ ਇੱਥੇ ਤੁਹਾਡੇ ਸਰੀਰ ਪਏ ਹੋਣਗੇ ਆਕਾਸ਼ ਵਿੱਚੋਂ ਇੱਲਾਂ ਉੱਡਦੀਆਂ ਆਉਣਗੀਆਂ ਵੇਖੋ ਆਕਾਸ਼ ਵਿੱਚ ਇੱਲਾਂ ਉੱਡਦੀਆਂ ਤੇ ਤੁਹਾਡੀਆਂ ਬੋਟੀਆਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ ਤੁਹਾਡੇ ਸਰੀਰਾਂ ਦਾ ਸੰਸਕਾਰ ਵੀ ਕਿਸੇ ਨੇ ਨਹੀਂ ਕਰਨਾ ਸਾਂਭਣਾ ਨਹੀਂ ਕਿਸੇ ਨੇ ਤੁਹਾਨੂੰ ਰੋਣਾ ਦਫਨਾਉਣਾ ਨਹੀਂ ਕਿਸੇ ਨੇ ਸਾਹਿਬਜ਼ਾਦੇ ਆਖਣ ਲੱਗੇ ਗੱਲ ਸੁਣੋ ਸੂਬਿਆ ਅਸੀਂ ਤੇ ਨਹੀਂ ਹੋਣਾ ਤੂੰ ਇੱਥੇ ਹੋਏਗਾ ਆਕਾਸ਼ ਵਿੱਚੋਂ ਇੱਲਾਂ ਉੱਡਦੀਆਂ ਆਉਣਗੀਆਂ ਤੇ ਤੂੰ ਧਿਆਨ ਰੱਖੀ ਅਸੀਂ ਨਹੀਂ ਹੋਣਾ ਸਾਡੀਆਂ ਬੋਟੀਆਂ ਅੰਦਰਾਂ ਚੁੱਕ ਕੇ ਲੈ ਜਾਣ ਆਕਾਸ਼ ਵਿੱਚ ਤੂੰ ਇੱਥੇ ਖੜ ਕੇ ਮਿਣਤੀ ਕਰਦਾ ਰਹੀਂ ਜਿੰਨੀਆਂ ਸਾਡੀਆਂ ਬੋਟੀਆਂ ਅੰਦਰਾਂ ਇੱਲਾਂ ਆਕਾਸ਼ ਵਿੱਚ ਲੈ ਕੇ ਜਾਣਗੀਆਂ ਕਹਿੰਦੇ ਏਡੇ ਏਡੇ ਉੱਚੇ ਇੱਥੇ ਆਉਣ ਵਾਲੇ ਸਮੇਂ 'ਚ ਨਿਸ਼ਾਨ ਸਾਹਿਬ ਝੁੱਲਿਆ
ਕਰਨਗੀਆਂ
ਤੇ ਉਹ ਬਚਨ ਸਾਹਿਬਜ਼ਾਦਿਆਂ ਦਾ ਸੱਚ ਹੋਇਆ ਗੁਰਮੁਖੋ ਰਾਜ ਉਹਨਾਂ ਦਾ ਤੇ ਸਾਹਿਬਜ਼ਾਦੇ ਕਹਿੰਦੇ ਨੇ ਇੱਥੇ ਨਿਸ਼ਾਨ ਸਾਹਿਬ ਝੁੱਲਣਗੇ ਕੁਛ ਨਹੀਂ ਰਹਿਣਾ ਜੋ ਮਰਜ਼ੀ ਕਰ ਲਓ ਅੱਜ ਹੰਕਾਰ ਵਿੱਚ ਆਏ ਹੋ ਹਉਮੈ ਆ ਤੁਹਾਨੂੰ ਮਾਣ ਹੈ ਬੜਾ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਸਾਹਿਬਜ਼ਾਦਿਆਂ ਨੇ ਤਾਂ ਕਰੜੇ ਕਰੜੇ ਜਵਾਬ ਦਿੱਤੇ ਖਰੀਆਂ ਖਰੀਆਂ ਸੁਣਾਈਆਂ ਕਾਜੀ ਨੂੰ ਬੁਲਾਇਆ ਗਿਆ ਕਹਿੰਦੇ ਲਾ ਦਿਓ ਫਤਵਾ ਕਾਜੀ ਨੇ ਸ਼ਰ੍ਹਾਂ ਤੋਂ ਉਲਟ ਫਤਵਾ ਲਾਇਆ ਕਿਉਂਕਿ ਗੁਰਮੁਖੋ ਧਰਮ ਸਾਰੇ ਚੰਗੇ ਆ ਜਿਹੜੇ ਲੋਕ ਇੱਦਾਂ ਦੇ ਕੰਮ ਕਰਦੇ ਆ ਉਹ ਧਰਮੀ ਹੁੰਦੇ ਹੀ ਨਹੀਂ ਵਜੀਦਾ ਮੁਸਲਮਾਨ ਨਹੀਂ ਸੀ ਜੇ ਪੱਕਾ ਮੁਸਲਮਾਨ ਹੁੰਦਾ ਉਹ ਇਹ ਕੁਝ ਨਾ ਕਰਦਾ ਜੋ ਉਹਨੇ ਕੀਤਾ ਪੱਕਾ ਮੁਸਲਮਾਨ ਪੀਰ ਬੁੱਧੂ ਸ਼ਾਹ ਸੀ ਪੱਕਾ ਮੁਸਲਮਾਨ ਸਾਈਂ ਮੀਆਂ ਮੀਰ ਸੀ ਇਹ ਪੱਕੇ ਮੁਸਲਮਾਨ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਪਣੇ ਲਾਲ ਵੀ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਪੱਕਾ ਮੁਸਲਮਾਨ ਮਾੜਾ ਕੰਮ ਨਹੀਂ ਕਰਦਾ ਪਰ ਜਿਹੜਾ ਗਲਤ ਕਰ ਰਿਹਾ ਉਹ ਮੁਸਲਮਾਨ ਹੈ ਨਹੀਂ ਉਹ ਧਰਮ ਦੀ ਆੜ ਵਿੱਚ ਪਾਪ ਕਰਦਾ ਪੀਰ ਸਤਸੰਗ ਜੀ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਨਹੀਂ ਸੀ ਉਹ ਧਰਮ ਦੀ ਆੜ ਵਿੱਚ ਪਾਪ ਕਰਦਾ ਸੀ ਅਤੇ ਅੱਜ ਸਤਸੰਗਤ ਸਾਹਿਬਜ਼ਾਦਿਆਂ ਨੂੰ ਜਦੋਂ ਆਖਿਆ ਕਿ ਇਸਲਾਮ ਕਬੂਲ ਕਰ ਲਓ ਸਾਹਿਬਜ਼ਾਦੇ ਨਹੀਂ ਮੰਨੇ ਅਤੇ ਕਾਜੀ ਨੇ ਸ਼ਰ੍ਹਾਂ ਤੋਂ ਉਲਟ ਫਤਵਾ ਲਾਇਆ ਕਿ ਇਹਨਾਂ ਬੱਚਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਕੱਲ੍ਹ ਜਿਹੜਾ ਦਿਨ ਲੰਘਿਆ ਬਾਰਾਂ ਪੋਹ ਦਾ ਕੱਲ੍ਹ ਵਾਲੇ ਦਿਨ ਗੁਰਮੁਖੋ ਫਤਵਾ ਸੁਣਾ ਦਿੱਤਾ ਗਿਆ ਸੀ ਅਤੇ ਜਿਹੜੀ ਰਾਤ ਆਪਾਂ ਅੱਜ ਜਿਹੜੀ ਰਾਤ ਲੰਘੀ ਹੈ ਇਸ ਰਾਤ ਨੂੰ ਸਾਹਿਬਜ਼ਾਦੇ ਮਾਤਾ ਜੀ ਕੋਲ ਵਾਪਸ ਆ ਗਏ ਸਾਹਿਬਜ਼ਾਦੇ ਜਦੋਂ ਵਾਪਸ ਆਏ ਤਾਂ ਮਾਤਾ ਗੁਜਰ ਕੌਰ ਜੀ ਫਿਰ ਸਾਰੀ ਰਾਤ ਪਤਾ ਹੈ ਕਿ ਹੁਣ ਇਮਤਿਹਾਨ ਨੇੜੇ ਆ ਜਿਵੇਂ ਜਿਵੇਂ ਇਮਤਿਹਾਨ ਨੇੜੇ ਆਉਂਦੇ ਬੱਚੇ ਜ਼ਿਆਦਾ ਪੜ੍ਹਾਈ ਕਰਦੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਦੋਂ ਇਮਤਿਹਾਨ ਸਿਰ 'ਤੇ ਹੋਵੇ ਇਮਤਿਹਾਨ ਹੈ ਹੁਣ ਪਰਚਾ ਪੈਣਾ ਅਤੇ ਮਾਤਾ ਜੀ ਫਿਰ ਵਾਰ ਵਾਰ ਸਾਰੀ ਸਾਰੀ ਰਾਤ ਜਾਗ ਕੇ ਸਾਹਿਬਜ਼ਾਦਿਆਂ ਨੂੰ ਵੇਖੋ ਬੱਚਿਓ ਕਿਤੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਾ ਲਾ ਦਿਓ ਅਤੇ ਸਾਹਿਬਜ਼ਾਦੇ ਹੁਣ 13 ਪੋਹ ਹੋਇਆ ਅੱਜ ਵਾਲਾ ਦਿਨ ਚੜ੍ਹਿਆ ਅਤੇ ਮਾਤਾ ਗੁਜਰ ਕੌਰ ਜੀ ਸਵੇਰੇ ਸਾਹਿਬਜ਼ਾਦਿਆਂ ਨੂੰ ਉਠਾਇਆ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਛੋਟੀਆਂ ਛੋਟੀਆਂ ਦਸਤਾਰਾਂ ਦਾਦੀ ਮਾਂ ਨੇ ਆਪਣੇ ਹੱਥੀਂ ਸੀਸ ਉੱਤੇ ਬੰਨੀਆਂ ਗੁਰਮੁਖੋ ਕੋਈ ਜਦੋਂ ਦੁਨੀਆਂ ਵਿੱਚੋਂ ਚਲਿਆ ਜਾਂਦਾ ਨਾ ਤਾਂ ਉਹਦਾ ਅੰਤਮ ਇਸ਼ਨਾਨ ਕਰਾਉਣਾ ਹੁੰਦਾ ਆਪਾਂ ਕਰਾਉਂਦੇ ਹਾਂ ਮ੍ਰਿਤਕ ਪ੍ਰਾਣੀ ਦਾ ਇਸ਼ਨਾਨ ਕਰਾਇਆ ਜਾਂਦਾ ਉਹ ਇਸ਼ਨਾਨ ਕਰਾਉਣਾ ਬੜਾ ਔਖਾ ਲੱਗਦਾ ਭਾਵੇਂ ਕਿ ਉਹ ਇੱਕ ਮਿੱਟੀ ਦੀ ਢੇਰੀ ਹੁੰਦੀ ਹੈ ਉਹਦੇ ਵਿੱਚ ਜਾਨ ਨਹੀਂ ਹੁੰਦੀ ਸਾਡੇ ਪਰਿਵਾਰ ਦਾ ਮੈਂਬਰ ਵਿਛੜਿਆ ਹੋਵੇ ਇਸ਼ਨਾਨ ਕਰਾਈਦਾ ਅਤੇ ਧਾਹਾਂ ਨਿਕਲਦੀਆਂ ਨੇ ਜਦੋਂ ਚਾਹੇ ਉਹ ਪਿਤਾ ਦਾਦਾ ਬਜ਼ੁਰਗ ਹੀ ਕਿਉਂ ਨਾ ਹੋਵੇ ਭਾਵੇਂ ਪਰ ਗੁਰਮੁਖੋ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਗੁਜਰ ਕੌਰ ਜੀ ਨੇ ਪਾਣੀ ਲਿਆ ਬੱਚਿਆਂ ਦਾ ਥੋੜ੍ਹਾ ਬਹੁਤ ਪਾਣੀ ਜੋ ਵੀ ਪ੍ਰਬੰਧ ਸੀ ਉੱਥੇ ਇੱਕ ਮੋਤੀ ਮਹਿਰਾ ਰਾਤ ਵੇਲੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਸਤੇ ਆਉਂਦਾ ਸੀ ਬੁਰਜ ਨੂੰ ਪਿਛਲੇ ਪਾਸਿਓਂ ਪੌੜੀ ਲਾ ਕੇ ਜਾਨ ਤਲੀ 'ਤੇ ਧਰ ਕੇ ਰੋਜ਼ ਆਉਂਦਾ ਸੀ ਤੇ ਥੋੜਾ ਪਾਣੀ ਸੀ, ਸਾਹਿਬਜ਼ਾਦਿਆਂ ਨੂੰ ਜਿੱਦਾਂ ਹੋਇਆ ਉਸ ਵੇਲੇ ਵਿੱਚ ਇਸ਼ਨਾਨ ਕਰਾਇਆ, ਛੋਟੀਆਂ ਛੋਟੀਆਂ ਸਿਰ ਉੱਤੇ ਦਸਤਾਰਾਂ ਬੰਨੀਆਂ, ਪੁੱਤਰਾਂ ਵਾਲੇ ਬੈਠੇ ਹੋ, ਦਾਦੀਆਂ ਇੱਥੇ ਬੈਠੀਆਂ ਨੇ, ਮਾਵਾਂ ਇੱਥੇ ਬੈਠੀਆਂ ਨੇ, ਵੇਖੋ ਜਰਾ ਕਿੱਡਾ ਵੱਡਾ ਔਖਾ ਕੰਮ ਹੋਏਗਾ। ਮਾਤਾ ਜੀ ਨੂੰ ਪਤਾ ਹੈ ਕਿ ਮੈਂ ਅੱਜ ਇਹਨਾਂ ਦਾ ਆਖਰੀ ਇਸ਼ਨਾਨ ਕਰਾ ਰਹੀ ਹਾਂ, ਮੈਂ ਆਖਰੀ ਵਾਰੀ ਪੱਗਾਂ ਬੰਨ ਰਹੀ ਹਾਂ, ਮੇਰੇ ਲਾਲ ਜਿਉਂਦੇ ਆ, ਜਿਹੜਾ ਦੁਨੀਆਂ 'ਚੋਂ ਚਲਿਆ ਜਾਏ ਇਸ਼ਨਾਨ ਕਰਾਉਣਾ ਤਾਂ ਉਹਦਾ ਬੜਾ ਔਖਾ ਹੁੰਦਾ। ਅੱਜ ਵਾਲਾ ਦਿਨ ਸੀ ਮਾਤਾ ਗੁਜਰ ਕੌਰ ਜੀ ਨੇ ਸਵੇਰੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਾਏ ਆ, ਤੁਸੀਂ ਵੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਲੈ ਕੇ ਆਏ ਹੋ, ਆਪਾਂ ਸਭ ਨੇ ਇਸ਼ਨਾਨ ਕੀਤਾ ਹੈ। ਮਾਤਾ ਗੁਜਰ ਕੌਰ ਜੀ ਨੇ ਅੱਜ ਵਾਲੇ ਦਿਨ ਆਪਣੇ ਲਾਲਾਂ ਦਾ ਆਖਰੀ ਵਾਰੀ ਇਸ਼ਨਾਨ ਕਰਾਇਆ ਸੀ, ਅਤੇ ਸੋਹਣੀਆਂ ਸੋਹਣੀਆਂ ਛੋਟੀਆਂ ਛੋਟੀਆਂ ਕਲਗੀਆਂ, ਜੋਣਾ ਜਿਹਾ ਬਾਣਾ, ਭਾਵੇਂ ਕਈ ਦਿਨਾਂ ਦਾ ਬਾਣਾ ਪਾਇਆ ਹੋਇਆ ਸੀ, ਪਰ ਸਾਹਿਬਜ਼ਾਦੇ ਮੈਂ ਪਹਿਲੇ ਦਿਨ ਤੁਹਾਡੇ ਚਰਨਾਂ 'ਚ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲ ਜਿਹੜੇ ਸੀ, ਉਹਨਾਂ ਦੀ ਚਾਰਾਂ ਦੀ ਨੁਹਾਰ ਮਹਾਰਾਜ ਨਾਲ ਮਿਲਦੀ ਜੁਲਦੀ ਸੀ। ਸਾਹਿਬਜ਼ਾਦੇ ਬਿਲਕੁਲ ਗੁਰੂ ਗੋਬਿੰਦ ਸਿੰਘ 'ਤੇ ਗਏ ਸੀ, ਅਤੇ ਮਾਤਾ ਜੀ ਆਪਣਿਆਂ ਲਾਲਾਂ ਨੂੰ ਉਹਨਾਂ ਦੇ ਮੁੱਖ ਆਪਣਿਆਂ ਹੱਥਾਂ ਵਿੱਚ ਲੈ ਕੇ ਅਤੇ ਵੇਖਦੇ ਆ, ਅੱਜ ਮੇਰੇ ਜ਼ੋਰਾਵਰ ਸਿੰਘ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਿਸਦੇ ਨੇ, ਅੱਜ ਮੇਰੇ ਫਤਿਹ ਸਿੰਘ ਦੇ ਵਿੱਚੋਂ ਮੈਨੂੰ ਮੇਰਾ ਲਾਲ ਨਜ਼ਰ ਆਉਂਦਾ, ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕਿੱਥੇ ਆ, ਪਰ ਮਾਤਾ ਜੀ ਉਹਨਾਂ ਲਾਲਾਂ ਵਿੱਚੋਂ ਆਪਣੇ ਪੁੱਤਰ ਦੇ ਦਰਸ਼ਨ ਕਰ ਰਹੇ ਨੇ, ਵੇਖ ਰਹੇ ਨੇ। ਅਤੇ ਤਿਆਰ ਪਰ ਤਿਆਰ ਕਰਕੇ ਮਾਤਾ ਜੀ ਨੇ ਫਿਰ ਘੁੱਟ ਕੇ ਛਾਤੀ ਨਾਲ ਲਾਏ, ਪਤਾ ਸੀ ਹੁਣ ਇਹਨਾਂ ਦੇ ਸਰੀਰ ਦੇ ਚੀਥਰੇ ਚੀਥਰੇ ਉੱਡ ਜਾਣੇ ਆ, ਆ ਮੇਰੇ ਸੋਹਣੇ ਲਾਲਾਂ ਨੂੰ ਜਿਨ੍ਹਾਂ ਨੂੰ ਮੈਂ ਬੜੇ ਪਿਆਰ ਨਾਲ ਇਹਨਾਂ ਦੀ ਪਰਵਰਿਸ਼ ਕੀਤੀ ਆ। ਮਾਤਾ ਤਾਂ ਪੌਣੇ 3 ਸਾਲ ਦਾ ਸੀ ਬਾਬਾ ਫਤਿਹ ਸਿੰਘ ਜਦੋਂ ਚਲੇ ਗਏ ਸੀ ਸੱਚਖੰਡ, ਮਾਤਾ ਜੀਤ ਕੌਰ ਜੀ, ਮਾਤਾ ਜੀਤਾਂ ਜੀ ਅਤੇ ਸਾਧ ਸੰਗਤ ਜੀ ਬੜੇ ਪਿਆਰ ਨਾਲ ਆਪਣੇ ਲਾਲਾਂ ਨੂੰ ਪਾਲਿਆ ਸੀ। ਅੱਜ ਮਾਤਾ ਜੀ ਨੇ ਤਿਆਰ ਪਰ ਤਿਆਰ ਕਰਕੇ ਸਾਹਿਬਜ਼ਾਦਿਆਂ ਨੂੰ ਤੋਰਿਆ, ਅਤੇ ਜਿਉਂ ਹੀ ਸਾਹਿਬਜ਼ਾਦਿਆਂ ਨੂੰ ਤੋਰਿਆ ਅਤੇ ਮਾਤਾ ਜੀਤਾਂ ਦੀ ਯਾਦ ਆ ਗਈ। ਧਿਆਨ ਦੇਣਾ ਸੰਗਤੇ, ਸਾਡੇ ਪਰਿਵਾਰ ਵਿੱਚੋਂ ਨਾ ਰੱਬ ਕਰੇ ਕੋਈ ਮੈਂਬਰ ਵਿਛੜਿਆ ਹੋਵੇ, ਅਤੇ ਜਦੋਂ ਵੀ ਕਦੇ ਸਾਡੇ ਘਰ ਵਿੱਚ ਖੁਸ਼ੀ ਦਾ ਜਾਂ ਗਮੀ ਦਾ ਸਮਾਂ ਹੋਵੇ, ਸਾਨੂੰ ਵਿਛੜਿਆ ਮੈਂਬਰ ਯਾਦ ਆ ਜਾਂਦਾ। ਜੇ ਅਸੀਂ ਕੋਈ ਦੁੱਖ ਦਾ ਸਮਾਂ ਹੋਏਗਾ ਤਾਂ ਯਾਦ ਆਉਂਦੀ ਹੈ, ਜੇ ਮੇਰਾ ਅੱਜ ਪਿਤਾ ਹੁੰਦਾ ਅਤੇ ਅੱਜ ਉਹ ਵੀ ਇੱਥੇ ਸਾਡੇ ਨਾਲ, ਜੇ ਮੇਰਾ ਦਾਦਾ ਹੁੰਦਾ ਤਾਂ ਕਿਉਂ ਆ ਬਣਦੀ, ਜੇ ਮੇਰਾ ਪਿਓ ਮੇਰੇ ਸਿਰ 'ਤੇ ਹੁੰਦਾ ਤਾਂ ਕਿਉਂ ਇੱਦਾਂ ਹੋਣਾ ਸੀ। ਸਾਨੂੰ ਦੁੱਖ ਦੇ ਵੇਲੇ ਆਪਣੇ ਵਿਛੜੇ ਯਾਦ ਆਉਂਦੇ ਆ, ਸਾਨੂੰ ਸੁੱਖ ਦੇ ਵੇਲੇ ਜਦੋਂ ਕਦੇ ਘਰ ਵਿੱਚ ਚਾਅ ਹੋਵੇ, ਖੁਸ਼ੀ ਹੋਵੇ, ਆਪਣੇ ਪਰਿਵਾਰ ਦਾ ਵਿਛੜਿਆ ਮੈਂਬਰ ਜ਼ਰੂਰ ਇੱਕ ਵਾਰੀ ਯਾਦ ਆਉਂਦਾ। ਨਾ ਰੱਬ ਕਰੇ ਕਿਸੇ ਦਾ ਭਰਾ ਵਿਛੜਿਆ ਹੋਵੇ ਜਾਂ ਭਰਾ ਦੀ ਭੈਣ ਵਿਛੜੀ ਹੋਵੇ, ਜਦੋਂ ਸਾਧ ਸੰਗਤ ਜੀ ਕੋਈ ਸਮਾਂ ਆਉਂਦਾ ਅਤੇ ਜਦੋਂ ਸਾਧ ਸੰਗਤ ਰੱਖੜੀਆਂ ਬੰਨ੍ਹਦੀਆਂ ਨੇ, ਭੈਣਾਂ ਨੂੰ ਵਿਛੜੇ ਭਰਾ ਯਾਦ ਆਉਂਦੇ ਆ, ਭਰਾਵਾਂ ਨੂੰ ਵਿਛੜੀਆਂ ਭੈਣਾਂ ਯਾਦ ਆਉਂਦੀਆਂ। ਨਾ ਰੱਬ ਕਰੇ ਕਿਸੇ ਦਾ ਪੁੱਤਰ ਚਲਿਆ ਗਿਆ ਹੋਵੇ, ਜਦੋਂ ਮਾਂ ਕਿਸੇ ਦੇ ਪੁੱਤ ਦੇ ਸਿਰ 'ਤੇ ਸਿਹਰਾ ਵੇਖਦੀ ਹੈ ਅਤੇ ਆਪਣਾ ਵਿਛੜਿਆ ਪੁੱਤਰ ਯਾਦ ਆ ਜਾਂਦਾ। ਨਾ ਰੱਬ ਕਰੇ ਕਿਸੇ ਦੀ ਸੁੱਖਾਂ ਲੱਦੀ ਮਾਂ ਵਿਛੜ ਗਈ ਹੋਵੇ, ਜਦੋਂ ਮਾਂ ਦੀ ਥਾਂ 'ਤੇ ਚਾਚੀ ਖਲੋਤੀ ਪਾਣੀ ਵਾਰਨ ਵਾਸਤੇ ਖੜੀ ਹੋਵੇ ਅਤੇ ਆਪਣੀ ਵਿਛੜੀ ਮਾਂ ਯਾਦ ਆਉਂਦੀ ਆ। ਨਾ ਰੱਬ ਕਰੇ ਕਿਸੇ ਦਾ ਪਿਤਾ ਗਿਆ ਹੋਵੇ ਅਤੇ ਜਦੋਂ ਸਾਧ ਸੰਗਤ ਪੱਲਾ ਫੜਾਉਣ ਵੇਲੇ ਪਿਓ ਦੀ ਥਾਂ 'ਤੇ ਚਾਚਾ ਆਉਂਦਾ ਤਾਂ ਆਪਣੇ ਪਿਓ ਦੀ ਇੱਕ ਦੀ ਯਾਦ ਜ਼ਰੂਰ ਆਉਂਦੀ ਆ। ਦੁੱਖਾਂ ਸੁੱਖਾਂ ਵਿੱਚ ਸਾਨੂੰ ਸਾਡੇ ਵਿਛੜੇ ਯਾਦ ਆਉਂਦੇ ਆ, ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਗੁਜਰ ਕੌਰ ਜੀ ਅੱਜ ਮਾਤਾ ਜੀਤਾਂ ਨੂੰ ਯਾਦ ਕਰਦੇ ਕਹਿੰਦੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਤੂੰ ਆ ਕੇ ਵੇਖ ਤੇ ਸਹੀ, ਤੂੰ ਨਿੱਕੇ ਨਿੱਕੇ ਲਾਲਾਂ ਨੂੰ ਮੇਰੀ ਝੋਲੀ ਵਿੱਚ ਪਾ ਗਈ ਸੈਂ, ਆ ਪੌਣਿਆਂ 3 ਸਾਲਾਂ ਦਾ ਤੇਰਾ ਪੁੱਤਰ ਅੱਜ 7 ਸਾਲਾਂ ਦਾ ਹੋ ਗਿਆ ਆ, ਆ ਵੇਖ ਤੇ ਸਹੀ, ਅੱਜ ਇਹਦਾ ਆਖਰੀ ਸਮਾਂ ਹੈ। ਧੰਨ ਮਾਤਾ ਗੁਜਰ ਕੌਰ ਜੀ, ਮਾਤਾ ਜੀਤੋ ਨੂੰ ਯਾਦ ਕਰਦੇ ਆ। ਐ ਜੀਤੋ
ਚੱਲੇ ਮੌਤ ਵਿਆਵਣ ਨੂੰ, ਜੀਤਾ ਨੀ ਤੇਰੇ ਲਾਲ ਪਿਆਰੇ, ਚੱਲੇ ਮੌਤ ਵਿਆਵਣ ਨੂੰ, ਜੀਤਾਂ ਤੇਰੇ ਲਾਲ ਪਿਆਰੇ,
ਚੱਲੇ ਮੌਤ ਵਿਆਵਣ ਨੂੰ, ਜੀਤਾਂ ਤੇਰੇ ਲਾਲ ਪਿਆਰੇ, ਮੌਤ ਵਿਆਵਣ ਨੂੰ, ਜੀਤਾਂ ਤੇਰੇ ਲਾਲ ਪਿਆਰੇ।
ਬੋਲੋ ਭਾਈ,
ਵਿਆਵਣ ਨੂੰ ਜੀਤਾਂ ਤੇਰੇ ਲਾਲ ਪਿਆਰੇ, ਮੌਤ ਵਿਆਵਣ ਨੂੰ ਜੀਤਾ ਨੀ ਤੇਰੇ ਲਾਲ ਪਿਆਰੇ ਚੱਲੇ ਮੌਤ ਵਿਆਵਣ ਨੂੰ ਜੀਤਾ ਤੇਰੇ ਲਾਲ ਪਿਆਰੇ
ਚੱਲੇ ਮੌਤ ਵਿਆਵਣ ਨੂੰ ਜੀਤਾ ਤੇਰੇ ਲਾਲ ਪਿਆਰੇ ਮੌਤ ਵਿਆਵਣ ਨੂੰ ਜੀਤਾ ਤੇਰੇ ਲਾਲ ਪਿਆਰੇ
ਬੋਲੋ ਤੇਰੇ ਲਾਲ ਪਿਆਰੇ
ਚੱਲੇ ਮੌਤ ਵਿਆਵਣ ਨੂੰ
ਅੱਜ ਬੜੇ ਸੋਹਣੇ ਲੱਗਦੇ ਨੇ ਸੋਹਣੇ ਲੱਗਦੇ ਨੇ ਜਿਹੜੇ ਡਾਢੇ ਪਿਆਰ ਨਾਲ ਪਾਲੇ ਸੋਹਣੇ ਲੱਗਦੇ ਨੇ ਜਿਹੜੇ ਡਾਢੇ ਪਿਆਰ ਨਾਲ ਪਾਲੇ
ਅੱਜ ਬੜੇ ਸੋਹਣੇ ਲੱਗਦੇ ਨੇ ਜਿਹੜੇ ਡਾਢੇ ਪਿਆਰ ਨਾਲ ਪਾਲੇ
ਬੋਲੋ ਸੋਹਣੇ
ਲੱਗਦੇ ਨੇ ਪਿਆਰ ਨਾਲ ਪਾਲੇ
ਅੱਜ ਬੜੇ ਸੋਹਣੇ ਲੱਗਦੇ ਨੇ ਆ ਜਾ ਘੋੜੀਆਂ ਚੜ੍ਹਦੇ ਵੇਖ ਲੈ ਘੋੜੀਆਂ ਚੜ੍ਹਦੇ ਵੇਖ ਲੈ
ਘੋੜੀਆਂ ਚੜ੍ਹਦੇ
ਆ ਜਾ ਘੋੜੀਆਂ ਚੜ੍ਹਦੇ ਵੇਖ ਲੈ ਘੋੜੀਆਂ ਚੜ੍ਹਦੇ ਵੇਖ ਲੈ ਜੀਤਾ ਤੇਰੇ ਲਾਲ ਪਿਆਰੇ ਆ ਜਾ ਘੋੜੀਆਂ ਚੜ੍ਹਦੇ ਵੇਖ ਲੈ ਘੋੜੀਆਂ ਚੜ੍ਹਦੇ ਵੇਖ ਲੈ
ਜੀਤਾ ਤੇਰੇ ਲਾਲ ਪਿਆਰੇ ਘੋੜੀਆਂ ਚੜ੍ਹਦੇ ਵੇਖ ਲੈ ਘੋੜੀਆਂ ਚੜ੍ਹਦੇ ਵੇਖ ਲੈ
ਸਾਹਿਬ ਜਾਦੇ ਆਖਰੀ ਵਾਰੀ ਜਾ ਰਹੇ ਆ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਾਲ ਅੱਜ ਵਾਲੇ ਦਿਨ 13 ਪੋਹ ਨੂੰ ਆਖਰੀ ਵਾਰੀ ਨਮਸਕਾਰ ਕੀਤੀ ਤੇ ਚੱਲ ਪਏ ਮਾਤਾ ਗੁਜਰ ਕੌਰ ਜੀ ਉੱਚੇ ਬੁਰਜ ਤੇ ਸਾਹਿਬਜ਼ਾਦਿਆਂ ਨੂੰ ਜਾਂਦੀ ਵਾਰੀ ਵੇਖ ਰਹੇ ਨੇ ਸਾਹਿਬਜ਼ਾਦੇ ਥੱਲੇ ਨੂੰ ਆ ਗਏ ਮਾਤਾ ਜੀ ਉੱਪਰ ਵੇਖਦੇ ਰਹੇ ਜਦੋਂ ਕੰਧ ਦੇ ਓਹਲੇ ਲੱਗੇ ਹੋਣ ਤੇ ਸਾਹਿਬਜ਼ਾਦਿਆਂ ਨੇ ਦੂਰ ਖਲੋ ਕੇ ਮਾਤਾ ਜੀ ਨੂੰ ਆਖਰੀ ਵਾਰੀ ਫਿਰ ਨਮਸਕਾਰ ਕਰ ਦਿੱਤੇ ਸਾਹਿਬਜ਼ਾਦਿਆਂ ਨੂੰ ਵੀ ਪਤਾ ਸੀ ਤੇ ਮਾਤਾ ਗੁਜਰ ਕੌਰ ਜੀ ਨੂੰ ਵੀ ਪਤਾ ਸੀ ਕਿ ਹੁਣ ਤੋਂ ਬਾਅਦ ਮੇਲਾ ਨਹੀਂ ਹੋਣਾ ਜਦੋਂ ਫਿਰ ਗੁਰਮੁਖੋ 13 ਪੋਹ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਗਏ ਆ ਜਾਣ ਸਾਰ ਵਜੀਦੇ ਨੇ ਫਿਰ ਪੁੱਛਿਆ ਅਜੇ ਵੀ ਸਮਾਂ ਬਚਿਓ ਮੰਨ ਜਾਓ ਤੇ ਮਹਾਰਾਜ ਦੇ ਲਾਲਾ ਨੇ ਫਿਰ ਉਹੀ ਜਵਾਬ ਦੇ ਦਿੱਤਾ ਕਹਿੰਦੇ ਰੋਜ਼ ਰੋਜ਼ ਪੁੱਛਣ ਦੀ ਲੋੜ ਨਹੀਂ ਅਸੀਂ ਇਸਲਾਮ ਕਬੂਲ ਨਹੀਂ ਕਰਨਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਆਪਣੇ ਧਰਮ ਵਿੱਚ ਕਾਇਮ ਰਹਿਣਾ ਪੱਕੇ ਰਹਿਣਾ ਜਦੋਂ ਫਿਰ ਇਹੀ ਜਵਾਬ ਸੁਣਿਆ ਤੇ ਫਿਰ ਵਜੀਦੇ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਦੀਵਾਰ ਵਿੱਚ ਚਿਣ ਦਿੱਤਾ ਜਾਏ ਨੀਹਾਂ ਵਿੱਚ ਚਿਣ ਦਿੱਤਾ ਜਾਏ ਸਾਹਿਬਜ਼ਾਦਿਆਂ ਨੂੰ ਖੜਾ ਕੇ ਜਦੋਂ ਆਲੇ ਦੁਆਲੇ ਨੀਹਾਂ ਲੱਗੇ ਨਾ ਚਿੰਨ ਤੇ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਦੇ ਨੇਤਰਾਂ ਵਿੱਚ ਜਲ ਆ ਗਿਆ ਬਾਬਾ ਫਤਿਹ ਸਿੰਘ ਸਾਹਿਬ ਆਖਣ ਲੱਗੇ ਵੀਰ ਆਪਾਂ ਨੂੰ ਦਾਦੀ ਮਾਂ ਨੇ ਇੰਨੀ ਸਿੱਖਿਆ ਦਿੱਤੀ ਆ ਆਪਾਂ ਇੰਨਾ ਕੁਝ ਸੁਣਿਆ ਹੈ ਤੇ ਤੂੰ ਅੱਜ ਡੋਲ ਗਿਆ ਤੇਰੀ ਅੱਖਾਂ 'ਚੋਂ ਪਾਣੀ ਆ ਗਿਆ ਤੇ ਗੁਰਮੁਖੋ ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ ਨਹੀਂ ਫਤਿਹ ਸਿੰਘ ਮੈਂ ਡੋਲਿਆ ਨਹੀਂ ਮੈਂ ਤੇ ਇਹ ਸੋਚ ਰਿਹਾ ਕਿ ਤੂੰ ਕਿੰਨੇ ਭਾਗਾਂ ਵਾਲਾ ਹੈ ਜਨਮ ਤੇਰਾ ਬਾਅਦ ਵਿੱਚ ਹੋਇਆ ਆਇਆ ਤੂੰ ਦੁਨੀਆਂ ਵਿੱਚ ਬਾਅਦ ਵਿੱਚ ਹੈ ਜਦੋਂ ਚਿੰਨਗੇ ਜਲਾਦ ਤੇ ਤੈਨੂੰ ਪਹਿਲਾਂ ਚਿਣ ਦੇਣਗੇ, ਮੈਂ ਕੱਦ ਮੇਰਾ ਲੰਬਾ ਹੈ ਤੇ ਮੈਂ ਬਾਅਦ ਵਿੱਚ ਚਿਣਿਆ ਜਾਵਾਂਗਾ, ਤੂੰ ਭਾਗਾਂ ਵਾਲਾ ਜਿਹੜਾ ਪਹਿਲਾਂ ਬਾਪੂ ਦੀ ਗੋਦ ਚ ਪਹੁੰਚੇਗਾ। ਆਖੋ ਸਤਨਾਮ, ਤੂੰ ਭਾਗਾਂ ਵਾਲਾ ਹੈ। ਬਾਬਾ ਫਤਿਹ ਸਿੰਘ ਕਹਿੰਦੇ ਜਲਾਦੋ ਰੁਕ ਜਾਓ ਜਰਾ। ਉਹਨਾਂ ਨੂੰ ਰੋਕ ਕੇ ਥੱਲੇ ਦੋ ਇੱਟਾਂ ਰਖਾ ਲਈਆਂ ਤੇ ਬਰਾਬਰ ਹੋ ਗਏ। ਕਹਿੰਦੇ ਲੈ ਵੀਰਾ ਹੁਣ ਇਕੱਠੇ ਹੀ ਚੱਲਾਂਗੇ। ਆਖੋ ਸਤਨਾਮ। ਫਿਰ ਜਲਾਦ ਇੱਟਾਂ ਚਿਣਦੇ ਗਏ, ਇੱਟਾਂ ਚਿਣਦਿਆਂ ਚਿਣਦਿਆਂ ਗੁਰਮੁਖੋ ਜਦੋਂ ਗੋਡਿਆਂ ਤੱਕ ਕੰਧ ਆਈ ਤੇ ਜਲਾਦ ਲੱਗਿਆ ਇੱਟ ਭੰਨਣ। ਜਦੋਂ ਇੱਟ ਲੱਗਿਆ ਭੰਨਣ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਕੱਠੇ ਹੀ ਬੋਲੇ, ਕਹਿੰਦੇ ਆਹ ਕੀ ਕਰਨਾ ਹੈ? ਕਹਿੰਦੇ ਇੱਟ ਲੱਗਿਆ ਭੰਨਣ। ਕਹਿੰਦੇ ਇੱਟ ਕਿਉਂ ਭੰਨਣਾ ਹੈ? ਕਹਿੰਦੇ ਚੱਪਣੀਆਂ ਆ ਗਈਆਂ ਨੇ ਅੱਗੇ। ਸਾਹਿਬਜ਼ਾਦਿਆਂ ਨੇ ਆਖਿਆ ਇਹ ਕੋਈ ਆਮ ਕੰਧ ਨਹੀਂ ਉਸਰ ਰਹੀ, ਇਹ ਕੰਧ ਤੋਂ ਲੋਕਾਂ ਨੇ ਸਿੱਖਿਆ ਲੈਣੀ ਹੈ, ਤੇ ਤੂੰ ਏਦਾਂ ਕਰ ਇਹ ਸਿੱਖੀ ਦੀ ਕੰਧ ਵਿੱਚ ਭੱਜੀ ਹੋਈ ਇੱਟ ਨਾ ਲਾ, ਜੇ ਸਾਡੀਆਂ ਚੱਪਣੀਆਂ ਅੱਗੇ ਆ ਗਈਆਂ ਨੇ ਤੇ ਤੂੰ ਸਾਡੀਆਂ ਚੱਪਣੀਆਂ ਹੀ ਲਾ ਦੇ, ਪਰ ਇੱਟ ਭੱਜੀ ਨਾ ਲਾਈ। ਆਖੋ ਸਤਨਾਮ। ਤੇ ਗੁਰਮੁਖੋ ਜਿਹੜੇ ਬੰਦੇ ਦੀਆਂ ਚੱਪਣੀਆਂ ਲਾ ਦਿੱਤੀਆਂ ਜਾਣ, ਵੇਖੋ ਫਿਰ ਕਿੱਦਾਂ ਖੂਨ ਦੇ ਫੁਹਾਰੇ ਚੱਲਦੇ ਆ। ਅੱਜ ਵਾਲਾ ਦਿਨ 13 ਪੋਹ ਸੀ। ਸਾਹਿਬਜ਼ਾਦੇ ਇੱਦਾਂ ਖੜੇ ਆ ਤੇ ਜਲਾਦ ਨੇ ਮਾਰ ਕੇ ਸਾਧ ਸੰਗਤ ਵਾਰ ਕਰਕੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾ ਦਿੱਤੀਆਂ ਸੀ, ਤੇ ਚੱਪਣੀਆਂ ਲੈਣ ਤੋਂ ਬਾਅਦ ਖੂਨ ਵਗਦਾ ਰਿਹਾ। ਸਾਹਿਬਜ਼ਾਦੇ ਉਵੇਂ ਜਿਵੇਂ ਦਗ ਦਗ ਕਰਦੇ ਚਿਹਰੇ, 9 ਤੇ 7 ਸਾਲ ਦੀ ਉਮਰ ਬੱਚਿਆਂ ਦੀ ਵੇਖੋ ਜਰਾ ਕਿੰਨੀ ਕੁ ਹੁੰਦੀ ਹੈ। 7 ਤੇ 9 ਸਾਲ ਦੇ ਲਾਲ ਸੱਚੇ ਪਾਤਸ਼ਾਹ ਦੇ ਚੱਪਣੀਆਂ ਲੈ ਗਈਆਂ, ਖੂਨ ਚੱਲਦਾ ਗਿਆ, ਫਿਰ ਵੀ ਉਵੇਂ ਜਿਵੇਂ ਡੋਲ ਖਰੋਤੇ ਰਹੇ ਤੇ ਮਨ ਹੀ ਮਨ ਅਰਦਾਸਾਂ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਇਹ ਪਿਤਾ ਜੀ ਸਾਡੇ ਸਿਰ ਤੇ ਹੱਥ ਰੱਖਿਓ, ਤੁਸੀਂ ਬਣਿਆ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ, ਉਹਨਾਂ ਤੇ ਮਿਹਰ ਕੀਤੀ, ਬੜੇ ਸਿੰਘ ਸ਼ਹੀਦ ਹੋਏ ਆ, ਬੜੀਆਂ ਬਣਿਆ ਨੇ ਜਾਨਾਂ ਵਾਰੀਆਂ, ਤੇ ਅੱਜ ਸੱਚੇ ਪਾਤਸ਼ਾਹ ਤੁਹਾਡੇ ਲਾਲ ਖੜੇ ਆ, ਸਾਡੇ ਸਿਰ ਤੇ ਹੱਥ ਰੱਖਿਓ, ਕਿਤੇ ਅਸੀਂ ਡੋਲ ਨਾ ਜਾਈਏ। ਇਹ ਸਾਹਿਬਜ਼ਾਦੇ ਅਰਦਾਸਾਂ ਕਰਦੇ ਰਹੇ ਤੇ ਇਤਿਹਾਸ ਦੱਸਦਾ ਜਲਾਦ ਕੰਧਾਂ ਚਿਣਦੇ ਚਿਣਦੇ ਛਾਤੀ ਤੱਕ ਆਏ ਤੇ ਛਾਤੀਆਂ ਘੁੱਟ ਗਈਆਂ। ਜਦੋਂ ਛਾਤੀਆਂ ਘੁੱਟੀਆਂ ਤੇ ਕਹਿੰਦੇ ਨੇ ਉਸ ਵੇਲੇ ਧਰਤੀ ਵੀ ਕੰਬ ਗਈ, ਧਰਤੀ ਕੰਬੀ ਤੇ ਕੰਧਾਂ ਥੱਲੇ ਡਿੱਗ ਪਈਆਂ, ਕੰਧ ਥੱਲੇ ਡਿੱਗੀ ਤੇ ਸਾਰੇ ਸਰੀਰ ਉੱਤੇ ਸਾਧ ਸੰਗਤ ਇੱਟਾਂ ਵੱਜਣ ਕਰਕੇ ਜ਼ਖਮ ਹੋ ਗਏ, ਸਾਹਿਬਜ਼ਾਦੇ ਬੇਹੋਸ਼ ਸਨ। ਵਜੀਦੇ ਨੇ ਆਖਿਆ ਇਹਨਾਂ ਦੀਆਂ ਤਲੀਆਂ ਝੱਸੋ, ਹੋਸ਼ ਵਿੱਚ ਲੈ ਕੇ ਆਓ। ਤੇ ਗੁਰਮੁਖੋ ਹੋਸ਼ ਵਿੱਚ ਸਾਹਿਬਜ਼ਾਦਿਆਂ ਨੂੰ ਜਦੋਂ ਲਿਆਂਦਾ ਗਿਆ, ਫਿਰ ਵਜੀਦਾ ਨੇੜੇ ਆਇਆ, ਆਪ ਸਾਹਿਬਜ਼ਾਦਿਆਂ ਦੇ ਕੰਨ ਦੇ ਕੋਲ ਆ ਕੇ ਆਖਣ ਲੱਗਾ ਬੱਚਿਓ ਅਜੇ ਵੀ ਜੇ ਹਾਂ ਕਰ ਦਿਓ ਤੇ ਵੈਦ ਤੋਂ ਇਲਾਜ ਕਰਵਾ ਲਵਾਂਗੇ, ਠੀਕ ਹੋ ਜਾਓਗੇ, ਅਜੇ ਵੀ ਮੰਨ ਜਾਓ। ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਨੇ ਥੋੜੀਆਂ ਜਿਹੀਆਂ ਅੱਖਾਂ ਖੋਲੀਆਂ, ਬੋਲਣ ਲੱਗੇ, ਬੋਲਿਆ ਨਹੀਂ ਗਿਆ, ਗਲਾ ਰੁਕ ਚੁੱਕਿਆ ਸੀ, ਛਾਤੀ ਘੁੱਟੀ ਗਈ ਸੀ, ਬੋਲਿਆ ਤੇ ਗਿਆ ਨਹੀਂ। ਬਾਬਾ ਜੋਰਾਵਰ ਸਿੰਘ ਨੇ ਫਿਰ ਸਿਰ ਹਿਲਾ ਕੇ ਕਹਿਤਾ ਅਸੀਂ ਸਿੱਖੀ ਨਹੀਂ ਛੱਡਣੀ। ਆਖੋ ਸਤਨਾਮ, ਅਸੀਂ ਸਿੱਖੀ ਨਹੀਂ ਛੱਡਣੀ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਉਹਨਾਂ ਨੇ ਇਹ ਜਵਾਬ ਦਿੱਤਾ, ਕਹਿੰਦੇ ਨੇ ਉਸ ਵੇਲੇ ਪੰਛੀ ਵੀ ਵੇਖ ਵੇਖ ਕੇ ਰੋਂਦੇ ਸੀ ਜਿਹੜੇ ਉੱਥੇ। ਸਾਹਿਬਜ਼ਾਦਿਆਂ ਨੂੰ ਜਦੋਂ ਇੱਟਾਂ ਵੱਜੀਆਂ ਸਾਰੇ ਸਰੀਰ ਦੇ ਉੱਤੇ, ਧਰਤੀ ਤੇ ਡਿੱਗੇ ਪਏ ਆ, ਚੱਪਣੀਆਂ ਲਾ ਦਿੱਤੀਆਂ ਗਈਆਂ ਸੀ, ਜਦੋਂ ਸਿਰ ਹਿਲਾ ਕੇ ਜਵਾਬ ਦੇ ਦਿੱਤਾ, ਤੇ ਫਿਰ ਉਸ ਸਮੇਂ ਵਜੀਦੇ ਨੇ ਆਖਿਆ ਫਿਰ ਕੋਈ ਉੱਠੇ ਤੇ ਇਹਨਾਂ ਦੀ ਸ਼ਾਹ ਰੱਗ ਵੱਢ ਦੇਵੇ, ਜੇ ਸ਼ਾਹ ਰੱਗ ਵੱਢੀ ਜਾਏ ਤੇ ਜਾਨ ਨਿਕਲ ਜਾਂਦੀ ਹੈ, ਗਲਾ ਕੱਟਣ ਦੀ ਲੋੜ ਨਹੀਂ, ਸ਼ਾਹ ਰੱਗ ਵੱਢ ਦਿੱਤੀ ਜਾਵੇ ਨਾ ਸ਼ਾਹ ਰੱਗ ਤੇ ਜਾਨ ਨਿਕਲ ਜਾਂਦੀ ਹੈ। ਸਮਾਣੇ ਦੇ ਜਲਾਦ ਸਨ, ਉਹ ਕਹਿੰਦੇ ਸੀ ਸਾਡਾ ਕੇਸ ਵਜੀਦੇ ਦੀਆਂ, ਕਹਿੰਦੇ ਤੁਹਾਡੀ ਕਚਹਿਰੀ ਵਿੱਚ ਚੱਲਦਾ, ਸਾਡਾ ਕੇਸ ਮਾਫ ਕਰ ਦਿਓ, ਇਹ ਕੰਮ ਅਸੀਂ ਕਰ ਦਿੰਦੇ। ਤੇ ਸਾਧ ਸੰਗਤ ਉਸ ਵੇਲੇ ਸਮਾਣੇ ਦੇ ਜਲਾਦ ਉੱਠੇ, ਉਹਨਾਂ ਦਾ ਕੇਸ ਮਾਫ ਕਰ ਦਿੱਤਾ ਗਿਆ, ਉਹ ਫਿਰ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਗਏ ਵੱਡੇ ਵੱਡੇ ਜਲਾਦ, ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ। ਅੱਜ ਵਾਲਾ ਦਿਨ ਲਗਭਗ ਆਹੀ ਸਮਾਂ ਸੀ ਜਦੋਂ ਸਾਹਿਬਜ਼ਾਦਿਆਂ ਦੀਆਂ ਉਹਨਾਂ ਜਲਾਦਾਂ ਨੇ ਸ਼ਾਹ ਰੱਗਾਂ ਵੱਢ ਦਿੱਤੀਆਂ, ਤੇ ਸ਼ਾਹ ਰੱਗ ਵੱਢਣ ਤੋਂ ਬਾਅਦ ਫਿਰ ਸਾਧ ਸੰਗਤ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਉੱਥੇ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਪਏ ਰਹੇ ਆ, ਤੇ ਇਹਨੇ ਨੂੰ ਉਸ ਵੇਲੇ ਲੋਕ ਧਾਹਾਂ ਮਾਰਦੇ ਸੀ, ਧਰਤੀ ਕੰਬ ਗਈ ਸੀ ਵੀ ਏਡਾ ਵੱਡਾ ਪਾਪ, ਏਡਾ ਵੱਡਾ ਕਹਿਰ। ਤੇ ਮੋਤੀ ਮਹਿਰਾ ਸ਼ਾਮ ਦਾ ਟਾਈਮ ਹੋਇਆ, ਬੁਰਜ ਨੂੰ ਪੌੜੀ ਲਾ ਕੇ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਆਇਆ, ਤੇ ਮਾਤਾ ਜੀ ਪੁੱਛਦੇ ਨੇ ਗੰਗੂ ਅੱਗੇ ਮੇਰੇ ਲਾਲ ਮੇਰੇ ਪੋਤਰੇ ਇਸ ਵੇਲੇ ਘਰ ਆ ਜਾਂਦੇ ਸੀ, ਅੱਜ ਮੁੜੇ ਨਹੀਂ ਵਾਪਸ ਮੇਰੇ ਕੋਲ ਆ ਜਾਂਦੇ ਸੀ, ਅੱਜ ਨਹੀਂ ਆਏ। ਉਸ ਵੇਲੇ ਮੋਤੀ ਮਹਿਰਾ ਕਹਿਣ ਲੱਗਾ ਮਾਤਾ ਜੀ ਤੁਸੀਂ ਦੁੱਧ ਪੀਓ, ਮੈਂ ਬਾਅਦ ਚ ਦੱਸਣਾ। ਮਾਤਾ ਜੀ ਆਖਣ ਲੱਗੇ ਦੁੱਧ ਨਹੀਂ ਪੀਣਾ, ਤੂੰ ਇਹ ਦੱਸ ਮੇਰੇ ਲਾਲ ਗਏ ਕਿੱਥੇ ਨੇ, ਹੁਣ ਤੱਕ ਆਏ ਕਿਉਂ ਨਹੀਂ। ਫਿਰ ਮੋਤੀ ਮਹਿਰੇ ਨੇ ਨਾਲੇ ਧਾਹਾਂ ਮਾਰਦਾ ਸੀ, ਨਾਲੇ ਰੋ ਰਿਹਾ ਸੀ ਤੇ ਨਾਲੇ ਦੱਸ ਰਿਹਾ ਸੀ ਇਹ ਮਾਤਾ ਉਹ ਤਾਂ ਧਰਮ ਤੋਂ ਜਾਨਾਵਾਰ ਗਏ, ਧਰਮ ਤੋਂ ਜਾਨਾਵਾਰ ਗਏ,
ਧਰਮ ਤੋਂ ਜਾਨਾਵਾਰ ਗਏ, ਧਰਮ ਤੋਂ ਜਾਨਾਵਾਰ ਗਏ।
ਸੋਹਣੇ ਲਾਲ ਮਾਤਾ ਜੀ ਤੇਰੇ ਧਰਮ ਤੋਂ ਜਿੰਦੜੀ ਵਾਰ ਗਏ, ਧਰਮ ਤੋਂ ਜਿੰਦੜੀ ਵਾਰ ਗਏ, ਬੋਲੋ ਧਰਮ ਤੋਂ ਜਿੰਦੜੀ ਵਾਰ ਗਏ। ਤੇਰੇ ਟੁੱਟ ਗਏ ਲੜੀ ਦੇ ਮੋਤੀ, ਮੋਤੀ ਮੇਰਾ ਰੋ ਰੋ ਦੱਸਦਾ, ਤੇਰੇ ਟੁੱਟ ਗਏ ਲੜੀ ਦੇ ਮੋਤੀ, ਮੋਤੀ ਮੇਰਾ ਰੋ ਰੋ ਦੱਸਦਾ,
ਤੇਰੇ ਟੁੱਟ ਗਏ ਲੜੀ ਦੇ ਮੋਤੀ, ਮੋਤੀ ਮੇਰਾ ਰੋ ਰੋ ਦੱਸਦਾ, ਤੇਰੇ ਟੁੱਟ ਗਏ ਲੜੀ ਦੇ ਮੋਤੀ, ਮੋਤੀ ਮੇਰਾ ਰੋ ਦੱਸਦਾ, ਤੇਰੇ ਲੜੀ ਦੇ ਮੋਤੀ, ਮੋਤੀ ਮੇਰਾ ਰੋ ਦੱਸਦਾ।
ਮਾਰਦਾ ਰਿਹਾ ਮੋਤੀ ਮਹਿਰਾ ਮਾਤਾ ਜੀ ਨੂੰ ਦੱਸਦਾ ਰਿਹਾ ਤੇ ਸਭ ਜਾਦਿਆਂ ਦੀ ਸਾਰੀ ਵਾਰਤਾ ਸੁਣਾਈ। ਮਾਤਾ ਜੀ ਤੁਹਾਡੇ ਲਾਲ ਧਰਮ ਤੋਂ ਜਾਨਾ ਵਾਰ ਗਏ ਆ, ਤੇ ਮਾਤਾ ਜੀ ਨੇ ਨੇਤਰ ਬੰਦ ਕੀਤੇ, ਦਸਵੇਂ ਦੁਆਰ ਰਾਹੀਂ ਸਵਾਸ ਜਿਹੜੇ ਸੀ ਬਾਹਰ ਕੱਢ ਦਿੱਤੇ। ਮਾਤਾ ਜੀ ਵੀ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਸੱਚਖੰਡ ਚਲੇ ਗਏ। ਹੁਣ ਇੱਥੇ ਧਿਆਨ ਦੇਣਾ, ਇੱਕ ਪਾਸੇ ਮਾਤਾ ਗੁਜਰ ਕੌਰ ਜੀ ਦਾ ਸਰੀਰ ਉੱਥੇ ਹੀ ਪਿਆ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਸਰੀਰ ਉੱਥੇ ਹੀ ਪਏ ਨੇ। ਕੋਈ ਵੀ ਚੁੱਕਣ ਵਾਸਤੇ ਤਿਆਰ ਨਹੀਂ ਸੀ, ਤੇ ਸੇਠ ਟੋਡਰ ਮੱਲ ਬਹੁਤ ਤਕੜਾ ਸੇਠ ਸੀ, ਬੜੀ ਮਾਇਆ ਸੀ ਉਹਦੇ ਕੋਲ। ਉਹਨੂੰ ਲੱਗਾ ਪਤਾ ਕਿ ਸਾਹਿਬਜ਼ਾਦੇ ਉਹਨਾਂ ਦੇ ਸਰੀਰ ਪਏ ਨੇ, ਵਜੀਦੇ ਕੋਲ ਗਿਆ, ਕਹਿਣ ਲੱਗਾ ਮੈਂ ਇਹਨਾਂ ਦਾ ਅੰਤਮ ਸੰਸਕਾਰ ਕਰਨਾ। ਜਦੋਂ ਸੇਠ ਨੇ ਇੰਨੀ ਗੱਲ ਆਖੀ ਮੈਂ ਅੰਤਮ ਸੰਸਕਾਰ ਕਰਨਾ, ਤੇ ਵਜੀਦਾ ਲਾਲਚ ਵਿੱਚ ਆ ਗਿਆ। ਵਜੀਦਾ ਆਖਣ ਲੱਗਾ ਸੇਠਾ ਗੱਲ ਸੁਣ ਲੈ, ਜੇ ਸੰਸਕਾਰ ਤੂੰ ਇਹਨਾਂ ਲਾਲਾਂ ਦਾ ਕਰਨਾ ਤੇ ਤੈਨੂੰ ਜਗ੍ਹਾ ਮੁੱਲ ਖਰੀਦਣੀ ਪੈਣੀ ਹੈ। ਕਹਿੰਦੇ ਮੈਂ ਮੁੱਲ ਖਰੀਦ ਲਾਂਗਾ। ਉਹ ਆਖਣ ਲੱਗੇ ਏਦਾਂ ਨਹੀਂ, ਮੋਹਰਾਂ ਵਿਛਾ ਜਿੰਨੀ ਜਗ੍ਹਾ ਵਿੱਚ ਸੰਸਕਾਰ ਕਰਨਾ, ਤੈਨੂੰ ਮੋਹਰਾਂ ਵਿਛਾਉਣੀਆਂ ਪੈਣਗੀਆਂ, ਜਗ੍ਹਾ ਫਿਰ ਮਿਲੇਗੀ। ਤੇ ਉਸ ਸਮੇਂ ਸੇਠ ਟੋਡਰ ਮੱਲ ਕਹਿੰਦਾ ਭਾਵੇਂ ਮੇਰਾ ਸਾਰਾ ਕੁਝ ਦਾਅ ਤੇ ਲੱਗ ਜਾ, ਮੈਂ ਸੰਸਕਾਰ ਕਰਨਾ। ਸਾਹਿਬਜ਼ਾਦਿਆਂ ਦੇ ਵਾਸਤੇ ਉਹਨੇ ਫਿਰ ਮੋਹਰਾਂ ਵਿਛਾਈਆਂ, ਟੇਢੇ ਰੋਕ ਦੀਆਂ ਮੋਹਰਾਂ ਵਿਛਾ ਕੇ ਉਹਨੇ ਫਿਰ ਸਾਰੀ ਜਗ੍ਹਾ ਮੁੱਲ ਲਈ। ਪਿੱਛੇ ਜੇ ਅਮੈਰੀਕਾ ਦੇ ਵਿੱਚ ਇਹ ਗੱਲ ਚੱਲੀ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਕਿੱਥੇ ਆ, ਜਿਹੜਾ ਅੱਜ ਤੱਕ ਮਹਿੰਗੀ ਜਗ੍ਹਾ ਜਿਹਦੇ ਜਿੰਨੀ ਕੋਈ ਵਿਕੀ ਨਾ ਹੋਵੇ, ਕਿਸੇ ਨੇ ਖਰੀਦੀ ਨਾ ਹੋਵੇ। ਫਿਰ ਸਾਰੀ ਦੁਨੀਆਂ ਵਿੱਚ ਭਾਲ ਕੀਤੀ ਗਈ। ਤੁਹਾਨੂੰ ਪਤਾ ਹੈ ਕਿ ਬਹੁਤ ਸ਼ਹਿਰ ਐਸੇ ਨੇ ਜਿੱਥੇ ਬਹੁਤ ਥੋੜ੍ਹੀ ਜਿਹੀ ਇੱਕ ਗੱਜ ਜਗ੍ਹਾ ਵੀ ਖਰੀਦਣੀ ਤੇ ਜਿਹੜੀ ਕਰੋੜਾਂ ਰੁਪਏ ਦੀ ਆ। ਤੇ ਜਦੋਂ ਸਾਧ ਸੰਗਤ ਸਾਰੀ ਦੁਨੀਆਂ ਵਿੱਚ ਵੇਖਿਆ ਗਿਆ, ਖੋਜ ਕੀਤੀ ਗਈ, ਤੇ ਨਤੀਜਾ ਅਮੈਰੀਕਾ ਨੇ ਇਹ ਕੱਢਿਆ, ਕਹਿਣ ਲੱਗੇ ਭਾਈ ਸਭ ਤੋਂ ਮਹਿੰਗੀ ਜਗ੍ਹਾ ਜੇ ਹੈ ਤੇ ਉਹ ਆ ਇੰਡੀਆ ਵਿੱਚ, ਇੰਡੀਆ ਵਿੱਚ, ਪੰਜਾਬ ਵਿੱਚ, ਪੰਜਾਬ ਵਿੱਚ ਫਤਿਹਗੜ੍ਹ ਸਾਹਿਬ ਵਿੱਚ, ਫਤਿਹਗੜ੍ਹ ਸਾਹਿਬ ਵਿੱਚ ਉੱਥੇ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਕਹਿੰਦੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਨਾ ਅੱਜ ਤੱਕ ਕਿਸੇ ਨੇ ਜਗ੍ਹਾ ਖਰੀਦੀ ਆ ਤੇ ਨਾ ਅੱਜ ਤੱਕ ਕਿਸੇ ਨੇ ਵੇਚੀ ਆ। ਸਭ ਤੋਂ ਮਹਿੰਗੀ ਜਗ੍ਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਬਣਿਆ, ਜਿੱਥੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ। ਇੰਨੀ ਮਹਿੰਗੀ ਜਗ੍ਹਾ ਦੁਨੀਆਂ ਵਿੱਚ ਅੱਜ ਤੱਕ ਕਿਸੇ ਨੇ ਖਰੀਦੀ ਜਾਂ ਵੇਚੀ ਨਹੀਂ। ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਜਗ੍ਹਾ ਤੇ ਖਰੀਦ ਲਈ, ਪਰ ਹੁਣ ਤੁਹਾਨੂੰ ਪਤਾ ਕਿ ਤਿੰਨ ਸਰੀਰਾਂ ਨੂੰ ਚੁੱਕਣ ਵਾਸਤੇ 12 ਬੰਦਿਆਂ ਦੀ ਲੋੜ ਪੈਂਦੀ ਹੈ। ਚਾਰ ਜਣੇ ਅਰਥੀ ਚੁੱਕਦੇ ਆ, 12 ਜਣਿਆਂ ਦੀ ਲੋੜ ਸੀ। ਤੇ ਉਸ ਵੇਲੇ ਸਾਧ ਸੰਗਤ ਜੀ ਸੇਠ ਟੋਡਰਮੱਲ ਬੜਿਆਂ ਦੇ ਤਰਲੇ ਕਰਦਾ ਰਿਹਾ, ਮੇਰੇ ਨਾਲ ਤੁਰੋ, ਮੈਂ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਾਉਣਾ ਹੈ। ਇੱਕ ਵੀ ਬੰਦਾ ਨਾ ਤੁਰੇ, ਕੋਈ ਨਾ ਮੰਨੇ। ਫਿਰ ਚਾਰ ਮਜ਼ਦੂਰ ਮਿਲੇ, ਬਹੁਤ ਪੈਸਾ ਦੇ ਕੇ ਚਾਰ ਮਜ਼ਦੂਰ ਮਿਲੇ ਸਾਧ ਸੰਗਤ। ਉਹਨਾਂ ਚਾਰਾਂ ਨੇ ਮਾਤਾ ਗੁਜਰ ਕੌਰ ਜੀ ਦਾ ਬਵਾਨ ਚੁੱਕਿਆ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਦੋ ਮਜ਼ਦੂਰ ਮਿਲੇ, ਇੱਕ ਪਾਸੇ ਮੋਤੀ ਮਹਿਰਾ ਤੇ ਦੂਜੇ ਪਾਸੇ ਉਹਦੇ ਘਰ ਵਾਲੀ, ਦੋਵੇਂ ਪਤੀ ਪਤਨੀ, ਉਹ ਲੱਗੇ ਮਾਤਾ ਗੁਜਰ ਕੌਰ ਜੀ ਦਾ ਬਵਾਨ ਚੁੱਕਣ ਵਾਸਤੇ। ਤੇ ਦੋ ਸਾਹਿਬਜ਼ਾਦਿਆਂ ਦੇ ਸਰੀਰ ਚੁੱਕਣੇ ਸੀ। ਬਾਬਾ ਜ਼ੋਰਾਵਰ ਸਿੰਘ ਨੂੰ ਸੇਠ ਟੋਡਰਮੱਲ ਨੇ ਇਕੱਲੇ ਨੇ ਮੋਢੇ ਤੇ ਚੁੱਕਿਆ, ਇਕੱਲੇ ਨੇ। ਤੇ ਬਾਬਾ ਫਤਿਹ ਸਿੰਘ ਨੂੰ ਸੇਠ ਟੋਡਰਮੱਲ ਦੇ ਘਰ ਵਾਲੀ ਬੀਬੀ ਨੇ ਇਕੱਲੀ ਨੇ ਮੋਢੇ ਤੇ ਚੁੱਕਿਆ। ਉੱਥੋਂ ਚੁੱਕ ਕੇ ਫਿਰ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਗੁਰਮੁਖੋ, ਨਾ ਰੱਬ ਕਰੇ ਦੁਨੀਆਂ ਵਿੱਚੋਂ ਕੋਈ ਕਿਸੇ ਦਾ ਵਿਛੜੇ। ਜਾਣਾ ਇੱਕ ਦਿਨ ਸਾਰਿਆਂ ਨੇ ਆ, ਜਦੋਂ ਵੀ ਕੋਈ ਵਿਛੜਦਾ ਨਾਲ 100, 50, 10 ਤੇ ਤੁਰਦੇ ਹੀ ਤੁਰਦੇ ਆ ਨਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਰਿਵਾਰਾਂ ਦੇ 5 ਮੈਂਬਰਾਂ ਦੇ ਸਰੀਰ ਜਾ ਰਹੇ ਸੀ, 5 ਮੈਂਬਰਾਂ ਦਾ ਸੰਸਕਾਰ ਹੋਣ ਵਾਸਤੇ ਜਾ ਰਿਹਾ ਸੀ, ਤੇ ਮਗਰ ਇੱਕ ਵੀ ਬੰਦਾ ਨਹੀਂ ਸੀ ਤੁਰਿਆ। ਤੇ 5 ਦੇ ਸੰਸਕਾਰ ਫਿਰ ਕੀਤੇ ਗਏ। ਸੇਠ ਟੋਡਰਮੱਲ ਨੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਜਿਹੜੀਆਂ ਸੀ ਚੁਗੀਆਂ, ਫੁੱਲ ਚੁਗੇ, ਫੁੱਲ ਚੁੱਕ ਕੇ ਫਿਰ ਉਹ ਲੈ ਕੇ ਗਿਆ ਵੀ ਕਿਤੇ ਹੋਰ ਥਾਂ 'ਤੇ ਗਏ, ਬੇਅਦਬੀ ਨਾ ਹੋਵੇ। ਉਹਦਾ ਪਿੰਡ ਸੀ ਕਾਕੜਾ, ਭਵਾਨੀਗੜ੍ਹ ਦੇ ਕੋਲ। ਸੇਠ ਟੋਡਰਮੱਲ ਫਿਰ ਉੱਥੇ ਕਾਕੜੇ ਪਿੰਡ ਵਿੱਚ, ਭਵਾਨੀਗੜ੍ਹ ਦੇ ਨੇੜੇ ਪੈਂਦਾ, ਅਤੇ ਉੱਥੇ ਰਾਜਗੜ੍ਹ ਕਾਕੜਾ ਪਿੰਡ, ਉੱਥੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਪਹੁੰਚੀਆਂ। ਉੱਥੇ ਲਿਜਾ ਕੇ ਮਿੱਟੀ ਵਿੱਚ ਦੱਬ ਦਿੱਤੀਆਂ ਗਈਆਂ। ਬਹੁਤ ਚਿਰ ਤੋਂ ਬਾਅਦ ਉਹ ਜਗ੍ਹਾ 'ਤੇ ਪਈ ਰਹੀ। ਫਿਰ ਆ ਹੁਣ ਕਾਫੀ ਸਮਾਂ ਪਹਿਲਾਂ, ਮੇਰਾ ਖਿਆਲ ਆ ਵੀ 20-25 ਕੁ ਸਾਲ ਦਾ ਸਮਾਂ ਲੰਘਿਆ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਪਤਾ ਲੱਗਾ, ਹੌਲੀ ਹੌਲੀ ਖੋਜ ਹੋਈ। ਉਹ ਜਗ੍ਹਾ ਨੂੰ ਜਦੋਂ ਪੁੱਟਿਆ ਗਿਆ ਤੇ ਥੱਲੋਂ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨਿਕਲੀਆਂ। ਫਿਰ ਉਹ ਸ਼ੀਸ਼ੇ 'ਚ ਜੜਾ ਕੇ ਰੱਖੀਆਂ ਗਈਆਂ। ਬਹੁਤ ਸਮਾਂ ਸੰਗਤ ਉਹਨਾਂ ਦੇ ਦਰਸ਼ਨ ਕਰਦੀ ਰਹੀ। ਹੁਣ 4 ਕੁ ਸਾਲ ਤੋਂ ਫਿਰ ਉਹਨਾਂ ਨੇ ਆਖਿਆ ਵੀ ਇਹ ਗੱਲ ਠੀਕ ਨਹੀਂ। ਕਈ ਲੋਕ ਆਉਂਦੇ ਸੀ ਆਪੋ ਆਪਣੀ ਮਾਤਾ ਸਾਰਿਆਂ ਦੀ। ਫਿਰ ਉੱਥੇ ਉਸੇ ਜਗ੍ਹਾ 'ਤੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੂੰ ਦਫਨਾਇਆ ਗਿਆ, ਦੱਬ ਦਿੱਤੀਆਂ ਗਈਆਂ, ਅਤੇ ਉਹਦੇ ਉੱਪਰ ਇੱਕ ਬਹੁਤ ਸੋਹਣੀ ਬਿਲਡਿੰਗ ਬਣੀ ਆ, ਅਤੇ ਜਿਹੜਾ ਸੇਠ ਟੋਡਰਮੱਲ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਪਿੰਡ ਕਾਕੜੇ 'ਚ। ਸੋ ਮੇਰੇ ਕਹਿਣ ਤੋਂ ਭਾਵ ਕਿ ਉਸ ਗੁਰਮੁਖ ਨੇ ਬਹੁਤ ਵੱਡੀ ਕੁਰਬਾਨੀ ਕੀਤੀ। ਮੋਤੀ ਮਹਿਰੇ ਦਾ ਸਾਰਾ ਪਰਿਵਾਰ ਬਾਅਦ ਵਿੱਚ ਕੋਹਲੂ ਪੀੜ ਦਿੱਤਾ ਗਿਆ ਸੀ, ਪਰ ਧੰਨ ਸਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆਖਿਆ ਸੀ ਸਾਨੂੰ ਸੇਵਾ ਮਿਲ ਜਾਏ। ਸਾਧ ਸੰਗਤ, ਪਿਆਰ ਵਾਲੇ ਜਿਹੜੇ ਆ ਉਹ ਪਿਆਰ ਕਰਦੇ ਆ, ਪਰ ਅੱਜ ਵੀ ਕਈ ਲੋਕ ਐਸੇ ਆ। ਹੁਣ 2 ਵਜੇ ਆ, ਆਹ ਕੁ ਟਾਈਮ 12 ਦਾ, 11:30-12 ਵਜੇ ਦਾ ਸਮਾਂ ਸੀ ਉਹ ਜਦੋਂ ਸਾਹਿਬਜ਼ਾਦਿਆਂ ਦਾ ਸਾਧ ਸੰਗਤ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਗੁਰਮੁਖੋ, ਹੁਣ ਕਈਆਂ ਨੂੰ ਸਿੱਖ ਵੀ ਹਨ, ਨਾਵਾਂ ਨਾਲ ਸਿੰਘ ਵੀ ਲੱਗੇ ਆ, ਉਹ ਗੁਰੂ ਗੋਬਿੰਦ ਸਿੰਘ ਦੇ ਅਖਵਾਉਂਦੇ ਵੀ ਆ, ਪਰ ਸਾਧ ਸੰਗਤ ਜੀ ਅੱਜ ਭੁੱਲਿਆ ਹੋਇਆ ਉਹ ਸਮਾਂ। ਇਸ ਵੇਲੇ ਵੀ ਸ਼ਰਾਬਾਂ ਵਿੱਚ ਲੱਗੇ ਹੋਏ ਆ, ਮਾਸ ਖਾਣ ਵਿੱਚ ਲੱਗੇ ਹੋਏ ਆ, ਨਸ਼ਿਆਂ ਵਿੱਚ ਲੱਗੇ ਹੋਏ ਆ, ਪਰ ਸਾਰੇ ਆਪਾਂ ਅੱਜ ਭਾਗਾਂ ਵਾਲੇ ਹਾਂ ਜਿਹੜੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜੇ ਹਾਂ। ਆਖੋ ਸਤਨਾਮ। ਅਤੇ ਮੇਰੀ ਬੇਨਤੀ ਸਾਰਿਆਂ ਵੀਰਾਂ ਅਤੇ ਭੈਣਾਂ ਦੇ ਚਰਨਾਂ ਵਿੱਚ ਇਹ ਆ, ਹੁਣ ਲਗਭਗ 2 ਵੱਜ ਗਏ ਆ, 2:30 ਜਾਂ 3 ਵਜੇ ਦੇ ਕਰੀਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਅਤੇ ਮੇਰੀ ਸਾਰੇ ਵੀਰਾਂ ਅਤੇ ਸਾਰੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਆਪੋ ਆਪਣੇ ਮਨ ਬਣਾਏ ਨੇ, ਨਾਮ ਲਿਖਾਏ ਨੇ, ਬਹੁਤ ਸੰਗਤਾਂ ਨੇ ਕਕਾਰ ਲੈ ਲਏ ਆ, ਖਰੀਦ ਲਏ ਆ, ਵਿੱਚ ਬੈਠੇ ਆ, ਮੈਨੂੰ ਪਤਾ ਹੈ ਉਹ ਭਾਗਾਂ ਵਾਲੇ ਆ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਤਿਆਰੀ ਕੀਤੀ ਆ, ਅਤੇ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਨਗੂਰੇ ਪੁਣੇ ਦੀ ਜੂਠ ਲਾ ਦਿਓ, ਅੱਜ ਇਹ ਸਮੇਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਅਤੇ ਇਹ ਸੱਚੀ ਸ਼ਰਧਾਂਜਲੀ ਅਤੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਹੋਏਗੀ ਜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦਾ ਯਤਨ ਕਰੀਏ। ਚੱਲੇ ਦੁਨੀਆਂ ਵਿੱਚੋਂ ਸਾਰਿਆਂ ਨੇ ਜਾਣਾ ਹੈ, ਰਹਿਣਾ ਇੱਥੇ ਕਿਸੇ ਨੇ ਵੀ ਨਹੀਂ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਵਾਰੀ ਵਾਰੀ ਸਿਰ ਸਾਰਿਆਂ ਨੇ ਚਲੇ ਜਾਣਾ, ਪਰ ਆਓ ਗੁਰੂ ਵਾਲੇ ਬਣ ਕੇ ਚੱਲੀਏ, ਅੰਮ੍ਰਿਤ ਛੱਕ ਕੇ ਮਰੀਏ, ਗੁਰੂ ਕੇ ਬਣ ਕੇ ਜਾਈਏ। ਵਿਦੇਸ਼ਾਂ ਵਿੱਚ ਬੈਠੇ ਹੋ, ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਆਏ ਹੋ। ਸਤਿਸੰਗ ਜੀ, ਇੱਥੇ ਇਹਨਾਂ ਲੋਕਾਂ ਵਿੱਚ ਰਹਿ ਕੇ ਆਪਣੇ ਧਰਮ ਵਿੱਚ ਪੱਕੇ ਰਹਿਣਾ ਬਹੁਤ ਵੱਡੀ ਗੱਲ ਹੈ, ਦਾੜਾ ਪ੍ਰਕਾਸ਼ ਰੱਖਣਾ, ਕਿਉਂਕਿ ਇੱਕ ਵੱਖਰਾ ਸਰੂਪ ਹੈ। ਅਤੇ ਕਈ ਲੋਕ ਤਾਂ ਫਿਰ ਇਹੀ ਸ਼ਰਮ ਕਰਦੇ ਆ ਵੀ ਇਹਨਾਂ ਵਿੱਚ ਰਹਾਂਗੇ, ਇਹਨਾਂ ਵਰਗੇ ਬਣੋ, ਜੇ ਵੱਖਰੇ ਜੇ ਪੱਗ ਬੰਨਾਂਗੇ ਲੋਕ ਆਖਣਗੇ ਵੱਖਰਾ ਹੀ ਤੁਰਿਆ ਫਿਰਦਾ। ਪਰ ਇਹਨਾਂ ਦੀ ਪਰਵਾਹ ਨਾ ਕਰੋ, ਆਪਣਾ ਵਿਰਸਾ ਵੇਖੋ, ਸਾਡਾ ਇਤਿਹਾਸ ਕੀ ਹੈ। ਮੇਰੇ ਵੀਰਾਂ ਅਤੇ ਭਰਾਵਾਂ ਨੂੰ ਬੇਨਤੀ ਹੈ ਕਿ ਦਾੜੀਆਂ ਕੇਸ ਰੱਖੋ, ਨਸ਼ਿਆਂ ਦਾ ਤਿਆਗ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। ਸੱਚੀ ਸ਼ਰਧਾਂਜਲੀ ਸਾਹਿਬਜ਼ਾਦਿਆਂ ਨੂੰ ਇਹੀ ਆ। ਤੁਹਾਨੂੰ ਗੁਰੂ ਕੇ ਲਾਲ ਸਾਨੂੰ ਹਮੇਸ਼ਾ ਇਹ ਸਿੱਖਿਆ ਦਿੰਦੇ ਰਹਿਣਗੇ। ਗੱਜ ਕੇ ਬੋਲਿਓ ਧਾਰਨਾ,
ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ,
ਗੱਜ ਕੇ ਬੋਲੋ।
ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਭਾਈ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ,
ਸਾਡੇ ਹਿਰਦੇ ਵਿੱਚੋਂ ਵੀ ਜੋ ਆਵਾਜ਼ ਸਾਹਿਬਜ਼ਾਦਿਆਂ ਦੇ ਹਿਰਦੇ ਵਿੱਚੋਂ ਨਿਕਲੀ, ਸਾਡੇ ਹਿਰਦੇ ਵਿੱਚੋਂ ਵੀ ਨਿਕਲੇ।
ਸਾਨੂੰ ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ,
ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ,
ਧਰਮ ਸਾਨੂੰ ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ,
ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ।
ਨਹੀਂ ਜਾਨ ਪਿਆਰੀ ਲੱਗਦੀ ਧਰਮ ਪਿਆਰਾ, ਧਰਮ ਪਿਆਰਾ ਲੱਗਦਾ ਹੈ,
ਨਹੀਂ ਜਾਨ ਪਿਆਰੀ ਲੱਗਦੀ ਧਰਮ ਪਿਆਰਾ ਲੱਗਦਾ ਹੈ, ਧਰਮ ਪਿਆਰਾ ਲੱਗਦਾ ਹੈ,
ਨਹੀਂ ਜਾਨ ਪਿਆਰੀ ਸਾਨੂੰ ਧਰਮ ਪਿਆਰਾ ਲੱਗਦਾ ਹੈ। ਇਹ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ,
ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ,
ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ,
ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ,
ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜੀ, ਇਸ ਤਨ ਨੂੰ ਰੱਖ ਕੇ, ਇਸ ਤਨ ਨੂੰ ਰੱਖ ਕੇ ਕੀ ਕਰਨਾ,
ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ, ਜਿਹੜਾ ਕੰਮ ਨਾ ਗੁਰਾਂ ਦੇ ਆਵੇ, ਤਨ ਨੂੰ ਰੱਖ ਕੇ ਕੀ ਕਰਨਾ।
ਬੇਨਤੀ ਕੱਲ ਕੀਤੀ ਸੀ, ਹਮੇਸ਼ਾ ਤੋਂ ਇਹੀ ਬੇਨਤੀ ਕਰਦੇ ਰਹੀਦਾ ਗੁਰਮੁਖੋ, ਤੇ ਅੱਜ ਵੀ ਤੁਹਾਡੇ ਚਰਨਾਂ ਚਰਜ ਇਹੀ ਆ ਕਿ ਅੰਮ੍ਰਿਤ ਛਕੋ ਸਿੰਘ ਸਜੋ। ਇਸੇ ਵਿੱਚ ਹੀ ਮਹਾਰਾਜ ਦੀ ਖੁਸ਼ੀ ਆ, ਇਹੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਆ। ਆਖਰੀ ਲਾਈਨ ਪੜ੍ਹੋ, ਫਿਰ ਆਨੰਦ ਸਾਹਿਬ ਪੜ੍ਹਾਂਗੇ।
ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਠੰਡੇ ਵਾਲਾ ਅੰਮ੍ਰਿਤ ਪੀ ਨਿਸੰਗਤ, ਠੰਡੇ ਵਾਲਾ ਅੰਮ੍ਰਿਤ ਪੀ।
ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਠੰਡੇ ਵਾਲਾ ਅੰਮ੍ਰਿਤ ਪੀ ਜੀ ਸੰਗਤ, ਠੰਡੇ ਵਾਲਾ ਅੰਮ੍ਰਿਤ ਪੀ।
ਸਵਾਓ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ
ਗੁਰ ਜੀ।
ਸਾਰੀ ਸੰਗਤ ਨੂੰ, ਜੀ ਆਇਆਂ ਨੂੰ, ਸਾਰੀ ਸੰਗਤ ਦਾ ਧੰਨਵਾਦ। ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਬਹੁਤ ਜਗ੍ਹਾ, ਲਗਭਗ ਸਾਰੇ ਪੰਜਾਬ ਦੇ ਸ਼ਹਿਰਾਂ ਵਿੱਚ, ਸਾਰੇ ਕਸਬਿਆਂ ਵਿੱਚ, ਬਾਹਰਲੀਆਂ ਸਟੇਟਾਂ ਵਿੱਚ, ਸਭ ਜਗ੍ਹਾ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਔਰ ਅੰਮ੍ਰਿਤ ਸੰਚਾਰ ਦੇ ਪ੍ਰਵਾਹ ਚੱਲ ਰਹੇ ਨੇ। ਵਿਦੇਸ਼ਾਂ ਵਿੱਚ ਵੀ 2 ਸਾਲਾਂ ਤੋਂ ਜਿੱਥੇ ਜਿੱਥੇ ਪਿਆਰ ਦਾ ਸੁਨੇਹਾ ਮਿਲਦਾ ਹੈ, ਕੋਸ਼ਿਸ਼ ਕਰੀ ਦੀਏ ਸੰਗਤ ਦੇ ਚੱਲ ਕੇ ਦਰਸ਼ਨ ਕਰੀਏ। ਤੁਹਾਡੇ ਇੱਥੇ ਦੂਸਰੀ ਦਫ਼ਾ, ਪਿਛਲੀ ਵਾਰੀ ਖੁਸ਼ੀ ਇਸ ਗੱਲ ਦੀ ਹੋਈ ਸੀ ਕਿ ਇੱਥੇ ਸਾਧ ਸੰਗਤ ਨੇ 90 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ, ਉਸੇ ਖੁਸ਼ੀ ਵਿੱਚ ਦਾਸ ਨੇ ਦੂਜੀ ਵਾਰੀ ਹਾਂ ਕੀਤੀ ਸੀ, ਅਤੇ ਹੁਣ ਵੀ ਵੱਧ ਚੜ੍ਹ ਕੇ ਅੰਮ੍ਰਿਤ ਛਕੋ, ਦਾਤ ਪ੍ਰਾਪਤ ਕਰੋ, ਤਾਂ ਜੋ ਫਿਰ ਵੀ ਚਾਅ ਨਾਲ ਅਸੀਂ ਆਈਏ ਵੀ ਉੱਥੇ ਗਾਹਕ ਹਨ। ਆਖੋ ਸਤਨਾਮ। ਖਰੀਦਦਾਰ ਨੇ, ਕੇਵਲ ਇਹੀ ਨਹੀਂ ਕਿ ਅਸੀਂ ਸੁਣਿਆ ਅਤੇ ਸੁਣ ਕੇ ਵਾਪਸ ਚਲੇ ਗਏ, ਮੰਨਣ ਵਾਲੇ ਹੋਣ ਜਿੱਥੇ, ਫਿਰ ਖੁਸ਼ੀ ਹੁੰਦੀ ਆ। ਅਤੇ ਸਾਰੀ ਸੰਗਤ ਦਾ ਧੰਨਵਾਦ, ਬਹੁਤ ਅੰਮ੍ਰਿਤ ਸੰਚਾਰ ਤੁਹਾਡੀਆਂ ਸੀਸਾਂ ਨਾਲ, 4.5 ਲੱਖ ਪ੍ਰਾਣੀ ਹੁਣ ਤੱਕ ਗੁਰੂ ਕੇ ਜਹਾਜ਼ੇ ਚੜ੍ਹਿਆ, 5 ਪਿਆਰੇ ਉੱਥੇ ਮਰ ਦੀ ਮਿਹਰ ਨਾਲ ਤੁਹਾਡੀਆਂ ਸੀਸਾਂ ਨਾਲ ਸਿੰਘ ਨੇ, ਉਹਨਾਂ 5 ਪਿਆਰਿਆਂ ਨੇ 4.5 ਲੱਖ ਪ੍ਰਾਣੀ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ, ਅਤੇ ਇਕੱਲੇ ਇਸ ਗੱਲ ਦਾ ਸਬੂਤ ਹਨ ਇੰਡੀਆ ਵਿੱਚ ਬਣੀਆਂ ਸੀਡੀਆਂ। ਵੇਖੋ ਕਿਸੇ ਵਿੱਚ 1000 ਅੰਮ੍ਰਿਤ ਛੱਕ ਕੇ ਸਟੇਜ 'ਤੇ ਆਉਂਦਾ, ਕਿਸੇ ਵਿੱਚ 500 ਅੰਮ੍ਰਿਤ ਛੱਕ ਕੇ ਆਉਂਦਾ, ਕਿਸੇ ਵਿੱਚ 2000 ਅੰਮ੍ਰਿਤ ਛੱਕ ਕੇ ਆਉਂਦਾ, ਅਤੇ ਕਿਸੇ ਵਿੱਚ 11,000 ਪ੍ਰਾਣੀ ਵੀ ਗੁਰੂ ਕੇ ਜਹਾਜ਼ੇ ਚੜ੍ਹੇ ਮਿਲਣਗੇ। ਅਤੇ ਉੱਥੇ ਇਕੱਲੇ ਇਕੱਲੇ ਪ੍ਰਾਣੀ ਦਾ ਨਾਮ, ਐਡਰੈਸ, ਕਿੱਥੋਂ ਕਿਹੜੀ ਕਿਹੜੀ ਜਗ੍ਹਾ, ਕਿੰਨਿਆਂ ਨੇ ਅੰਮ੍ਰਿਤ ਛਕਿਆ, ਕਿਹੜੀ ਜਗ੍ਹਾ ਕਿੰਨਿਆਂ ਨੇ ਛਕਿਆ, ਮੰਥਲੀ ਮੈਗਜ਼ੀਨ ਮਾਸਕ ਪੱਤਰਿਕਾ ਨਿਕਲਦੀ ਆ, ਉਹਦੇ ਵਿੱਚ ਵੀ ਸਾਰਾ ਵੇਰਵਾ ਦਿੱਤਾ ਜਾਂਦਾ ਕਿ ਕਿੰਨੀ ਸੰਗਤ ਨੇ 1 ਮਹੀਨੇ 'ਚ ਅੰਮ੍ਰਿਤ ਛਕਿਆ, ਸਾਲ ਵਿੱਚ ਟੋਟਲ ਕਰੋ ਕਿੰਨਿਆਂ ਨੇ ਛਕਿਆ। ਇਹ ਮੈਂ ਤਾਂ ਗਿਣਤੀ ਦੱਸ ਰਿਹਾ ਕਿ ਇੱਕ ਹੋਰ ਵੀ ਸਾਨੂੰ ਹਲੂਣਾ ਮਿਲੇ, ਕਿਉਂਕਿ ਪਤਾ ਲੱਗੇ ਕਿ ਸਾਡਾ ਪਰਿਵਾਰ ਵੱਧ ਰਿਹਾ ਅਤੇ ਅਸੀਂ ਕਿਹੜੇ ਪਾਸੇ ਤੁਰੇ ਹਾਂ, ਕਿਉਂਕਿ ਬਹੁਤ ਲੋਕ ਜ਼ਿਆਦਾ ਆਖਣਗੇ ਨਾ ਸਿੱਖੀ ਦਾ ਬੇੜਾ ਗਰਕ ਗਿਆ, ਸਿੱਖੀ ਹੁਣ ਗਈ, ਸਿੱਖੀ ਖਤਮ ਹੋ ਗਈ। ਅਤੇ ਫਿਰ ਲੋਕ ਕਈ ਸੋਚਦੇ ਆ ਜੇ ਸਿੱਖੀ ਗਈ ਤਾਂ ਆਪਾਂ ਹੋਰ ਪਾਸੇ ਚੱਲੋ, ਫਿਰ ਆਪਾਂ ਇੱਧਰ ਕਿਉਂ ਜਾਣਾ। ਪਰ ਗੁਰਮੁਖੋ, ਸਿੱਖੀ ਚੜ੍ਹਦੀ ਕਲਾ 'ਚ ਹੀ ਰਹਿਣੀ ਆ। ਇਹ ਗੱਲ ਉਹ ਗੱਲ ਵੱਖ ਆ ਕਿ ਪਤਝੜ ਬਸੰਤ ਆਉਂਦੀ ਰਹਿੰਦੀ ਹੈ, ਕਦੇ ਕੇਸਰੀ ਕੇਸਰੀ ਪੱਗਾਂ ਨਜ਼ਰ ਆਈਆਂ, ਫਿਰ ਬਸੰਤ ਰੁੱਤ ਸੀ ਉਦੋਂ ਸਿੱਖੀ ਦਾ ਬੂਟਾ ਗੁਰੂ ਨਾਨਕ ਸਾਹਿਬ ਲਾ ਕੇ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਲਾਲਾਂ ਦਾ ਖੂਨ ਪਾ ਕੇ ਇਸ ਬੂਟੇ ਨੂੰ ਸਿੰਜਿਆ। ਅਤੇ ਸਤਸੰਗਤ ਜੀ, ਇਹ ਕਦੇ ਪਤਝੜ ਆ ਗਈ, ਕਦੇ ਬਸੰਤ ਆ ਗਈ, ਕਦੇ ਬਹੁਤ ਦਸਤਾਰਾਂ, ਕਦੇ ਫਿਰ ਕੇਸ ਕਤਲ ਹੋ ਗਏ, ਪਰ ਗੁਰਮੁਖੋ ਇਹ ਕੰਮ 'ਤੇ ਚੱਲਦੇ ਆਏ ਨੇ, ਚੱਲਦੇ ਰਹਿਣਗੇ, ਪਰ ਮਰ ਦੀ ਮਿਹਰ ਨਾਲ ਗੁਰੂ ਨਾਨਕ ਦਾ ਲਾਇਆ ਬੂਟਾ ਕਦੇ ਸੁੱਕੇਗਾ ਨਹੀਂ। ਆਖੋ ਸਤਨਾਮ। ਇਹ ਪਤਝੜ ਬਸੰਤ 'ਤੇ ਆਉਂਦੀ ਰਹੀ ਹੈ ਅਤੇ ਆਉਂਦੀ ਰਹਿਣੀ ਹੈ, ਪਰ ਬਾਬੇ ਨਾਨਕ ਦਾ ਲਾਇਆ ਬੂਟਾ, ਮਹਾਰਾਜ ਨੇ ਆਪਣੇ ਲਾਲਾਂ ਦਾ ਖੂਨ ਪਾ ਕੇ ਇਸ ਨੂੰ ਸਿੰਜਿਆ। ਅਤੇ ਗੁਰਮੁਖੋ, ਧੰਨ ਭਾਗ ਜਿਹੜੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੇ, ਜਿਹੜੇ ਰੋਜ਼ ਨਿਤਨੇਮ ਕਰਦੇ ਨੇ, ਬਾਣੀ ਨਾਲ ਜੁੜਦੇ ਨੇ, ਸਿਮਰਨ ਨਾਲ ਜੁੜਦੇ ਨੇ, ਬਹੁਤ ਚੜ੍ਹਦੀ ਕਲਾ ਵਾਲੇ ਗੁਰਮੁਖ ਗੁਰਸਿੱਖ ਤੁਹਾਡੇ ਇੱਥੇ ਹਨ, ਮਰ ਦੀ ਬਖਸ਼ਿਸ਼ ਹੈ। ਅਤੇ ਬਾਕੀ ਭਾਈ ਹੋਰ ਵੀ ਆਪੋ ਆਪਣਾ ਜੀਵਨ ਬਣਾਓ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਿਤਨੇਮ ਵਿੱਚ ਪਰਪੱਕ ਹੋਵੋ, ਆਪਣਾ ਨਿਤਨੇਮ ਕਰਨਾ, ਭਜਨ ਪਾਠ ਕਰਨਾ, ਸਿਮਰਨ ਬੰਦਗੀ ਵੱਲ ਧਿਆਨ ਦਿਓ, ਪਰਪੱਕ ਹੋਵੋ। ਅਤੇ ਬਾਕੀ ਸਤਸੰਗ ਜੀ ਜਿਹੜੇ ਅਜੇ ਨਗੁਰੇ ਨੇ, ਉਹ ਤਿਆਰ ਹੋਵੋ, ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਣਾਓ। ਅਤੇ ਅੱਜ ਰਾਤ ਨੂੰ ਵਾਪਸ ਇੰਡੀਆ ਚਲੇ ਜਾਣਾ, ਤਕਰੀਬਨ 10 ਵਜੇ ਦੀ ਫਲਾਈਟ ਹੈ। ਅਤੇ ਸਤਸੰਗ ਜੀ ਸਮਾਂ ਸੱਚੇ ਪਾਤਸ਼ਾਹ ਨੇ ਜਿੱਦਾਂ ਦਾ ਬਖਸ਼ਿਆ, ਅਤੇ ਪਰਸੋਂ ਤੋਂ ਇੱਕ ਰਾਤ ਪੰਜਾਬ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾਣਾ, ਅਤੇ ਪਰਸੋਂ ਤੋਂ ਫਿਰ ਬੰਬੇ ਸ਼ਹਿਰ ਵਿੱਚ ਸਮਾਗਮ, 4 ਦਿਨ ਦਾ ਪ੍ਰੋਗਰਾਮ ਨਵੇਂ ਸਾਲ ਦਾ ਉੱਥੇ ਆ, ਉਦੋਂ ਬਾਅਦ ਫਿਰ ਕਲਕੱਤੇ ਸ਼ਹਿਰ ਦਾ ਸਮਾਗਮ ਆ, ਫਿਰ 2.5-3 ਮਹੀਨੇ ਲਗਾਤਾਰ ਪੰਜਾਬ ਦੇ ਪ੍ਰੋਗਰਾਮ ਹਨ। ਇੱਕ ਇੱਕ ਸਾਲ ਪਹਿਲਾਂ ਸਾਰਾ ਪ੍ਰੋਗਰਾਮ ਉਲੀਕ ਲਿਆ ਜਾਂਦਾ। ਸੋ ਤੁਹਾਡੀਆਂ ਅਸੀਸਾਂ ਨਾਲ ਪੰਜਾਬ ਯੂਥ ਕਲੱਬ ਦੇ ਉੱਦਮ ਦਾ ਸਦਕਾ, ਅਤੇ ਆਪ ਸਾਰੀ ਸੰਗਤ ਦੇ ਸਹਿਯੋਗ ਦਾ ਸਦਕਾ, ਦੂਜੀ ਵਾਰੀ ਇੱਕ ਸਾਲ ਵਿੱਚ, ਇਹ ਪਹਿਲੀ ਵਾਰੀ ਹੋਇਆ ਕਿ ਇੱਕੋ ਸਾਲ 'ਚ ਦੋ ਵਾਰੀ, ਨਹੀਂ ਤਾਂ ਸਾਲ ਡੇਢ ਸਾਲ ਬਾਅਦ ਜਾਂ ਦੋ ਦੋ ਸਾਲ ਬਾਅਦ ਟਾਈਮ ਦੇਈਦਾ, ਪਰ ਇੱਕ ਸਾਲ 'ਚ ਦੋ ਵਾਰੀ ਮਰਜ ਨੇ ਸਮਾਂ ਬਖਸ਼ਿਆ। ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਆਪਾਂ ਸਾਹਿਬਜ਼ਾਦਿਆਂ ਦਾ ਪੁਰਬ ਰਲ ਮਿਲ ਕੇ ਸਾਰੀ ਸੰਗਤ ਨੇ ਮਨਾਇਆ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੀ ਹਾਜ਼ਰੀ ਸਾਰਿਆਂ ਦੀ ਆਪਣੇ ਦਰ 'ਤੇ ਪ੍ਰਵਾਨ ਕਰਨ। ਸੋ ਬੋਲਦਿਆਂ ਬੜੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਸੰਗਤ ਸਤਿਗੁਰੂ ਬਖਸ਼ਣ ਯੋਗ ਹਨ, ਬਖਸ਼ ਲੈਣਾ। ਕੱਲ੍ਹ ਇੱਕ ਭਾਈ ਸਾਹਿਬ ਜੀ ਟਕਸਾਲ ਵਾਲੇ ਗੁਰਮੁਖ ਪਿਆਰੇ ਆਏ ਨੇ, ਉਹ ਇੱਥੇ ਮੈਨੂੰ ਉਹਨਾਂ ਨੇ ਕੱਲ੍ਹ ਕਿਹਾ ਸੀ ਕਿ ਜਿਹੜੇ ਵੀਰਾਂ ਭਰਾਵਾਂ ਦਾ, ਜਿਨ੍ਹਾਂ ਭੈਣਾਂ ਦਾ ਨਿਤਨੇਮ ਦੀ ਸੰਥਿਆ ਕਰਨ ਦਾ ਮਨ ਹੋਵੇ, ਉਹ ਗੁਰਦੁਆਰਾ ਸਾਹਿਬ ਵਿੱਚ ਇੱਥੇ ਰਹਿ ਰਹੇ ਨੇ। ਗੁਰਮੁਖ ਪਿਆਰੇ ਬੜੀ ਚੜ੍ਹਦੀ ਕਲਾ ਵਾਲੇ ਹਨ, ਉਹਨਾਂ ਨੇ ਹੁਣ ਨਾਲ 5 ਪਿਆਰਿਆਂ ਵਿੱਚ ਵੀ ਸੇਵਾ ਨਿਭਾਉਣੀ ਹੈ। ਅਤੇ ਸਤਸੰਗਤ ਜੀ, ਉਹ ਨਿਤਨੇਮ ਦੀ ਸੰਥਿਆ ਜਿਹੜੇ ਕਰਨੀ ਚਾਹੁੰਦੇ ਨੇ, ਕਿਉਂਕਿ ਪਾਠ ਸ਼ੁੱਧ ਕਰਨਾ ਚਾਹੀਦਾ। ਮੈਂ ਬਹੁਤ ਬੱਚੇ ਵੇਖਣਾ ਜਿਹੜੇ ਕਹਿੰਦੇ ਜੀ ਅਸੀਂ ਨਿਤਨੇਮ 'ਤੇ ਕਰਨੇ ਹਾਂ, ਪਰ ਸਾਡੇ ਇੰਗਲਿਸ਼ ਵਿੱਚ ਗੁਟਕੇ ਹਨ। ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਉਹਦੇ ਵਿੱਚ ਪਾਠ ਪੂਰਾ ਸ਼ੁੱਧ ਨਹੀਂ ਹੁੰਦਾ, ਅਤੇ ਆਪਣੇ ਬੱਚਿਆਂ ਨੂੰ ਤੁਸੀਂ ਪੰਜਾਬੀ ਸਿਖਾਓ। ਬਾਹਰਲਿਆਂ ਦੇਸ਼ਾਂ ਨਾਲੋਂ ਇਸ ਕੰਟਰੀ ਵਿੱਚ ਇਹ ਫਰਕ ਆ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਸ਼ੁੱਧ ਪੰਜਾਬੀ ਬੋਲਦੇ ਆ, ਭਾਵੇਂ ਇੱਥੋਂ ਦੇ ਬੋਰਨ ਵੀ ਹੋਣ, ਪਰ ਉਹਨਾਂ ਦੀ ਪੰਜਾਬੀ ਬੜੀ ਸੋਹਣੀ ਹੈ। ਪਰ ਥੋੜ੍ਹਾ ਬਹੁਤ ਟਾਈਮ ਤੁਸੀਂ ਆਪ ਲਾਓ, ਜਿਹੜੇ ਇੰਡੀਆ ਤੋਂ ਆਏ ਹੋ, ਉਹਨਾਂ ਦਾ ਬੱਚਾ ਜੇ ਕਹੇ ਕਿ ਮੇਰਾ ਪੁੱਤ 15 ਸਾਲਾਂ ਦਾ ਤੇ ਇਹਨੂੰ ਪੰਜਾਬੀ ਨਹੀਂ ਆਉਂਦੀ, ਇਹਦਾ ਮਤਲਬ ਇਹ ਆ ਵੀ ਮਾਤਾ ਪਿਤਾ ਢਿੱਲੇ ਆ, ਉਹਨਾਂ ਨੇ ਬੱਚੇ ਨੂੰ ਪੰਜਾਬੀ ਸਿਖਾਈ ਨਹੀਂ। ਜਿਹੜੇ ਮਾਤਾ ਪਿਤਾ ਪੜ੍ਹੇ ਲਿਖੇ ਆ, ਜ਼ਰੂਰ ਆਪਣੇ ਬੱਚਿਆਂ ਨੂੰ ਖੁਦ ਗੁਰਮੁਖੀ ਸਿਖਾਓ। 2-4 ਮਹੀਨੇ ਸਾਲ ਲਗਾਤਾਰ ਬੱਚੇ ਨੂੰ ਪੜ੍ਹਾਓ, ਆਪ ਟੀਚਰ ਬਣੋ। ਹੋਰ ਵੀ ਵੈਸੇ ਉਪਰਾਲਾ ਇੱਥੇ ਹੋ ਗਿਆ ਵੀਕਐਂਡ 'ਤੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦਾ ਉਪਰਾਲਾ, ਕੱਲ੍ਹ ਉੱਥੇ ਅਨਾਊਂਸ ਹੋਇਆ ਸੀ, ਮੈਂ ਸੁਣਦਾ ਸੀ ਉੱਥੇ ਵੀ ਪੰਜਾਬੀ ਬੱਚਿਆਂ ਨੂੰ ਸਿਖਾਈ ਜਾਂਦੀ। ਆਪਣੇ ਬੱਚਿਆਂ ਨੂੰ ਉੱਥੇ ਪੜ੍ਹਨੇ ਪਾਓ, ਕਿਉਂਕਿ ਜੇ ਬੱਚੇ ਸਹੀ ਢੰਗ ਨਾਲ ਪੰਜਾਬੀ ਨਹੀਂ ਪੜ੍ਹਨਗੇ, ਗੁਰਮੁਖੀ ਨਹੀਂ ਪੜ੍ਹਨਗੇ, ਤਾਂ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਪੈ ਸਕਦੀ। ਅਤੇ ਜਿਹੜੇ ਪ੍ਰੇਮੀ ਚਾਹੁੰਦੇ ਹਨ ਨਿਤਨੇਮ ਦੀ ਸੰਥਿਆ ਕਰਨੀ, ਪੰਜਾਬੀ ਪੜ੍ਹ ਲੈਂਦੇ ਨੇ, ਉਹ ਬਾਬਾ ਜੀ ਤੋਂ ਆ ਕੇ ਲਾਹਾ ਪ੍ਰਾਪਤ ਕਰਨ। ਉਹਨਾਂ ਨੇ 2 ਹਫ਼ਤੇ ਜਿੰਨਾ ਸਮਾਂ ਇੱਥੇ ਰਹਿਣਾ, ਭੈਣਾਂ ਜਾਂ ਵੀਰ ਭਰਾ ਜਿਹੜੇ ਸੰਥਿਆ ਕਰਨੀ ਚਾਹੁੰਦੇ ਨੇ, ਉਹ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਥਿਆ ਕਰ ਲੈਣ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਕੋਈ ਇੱਛਕ ਹੋਵੇ ਤਾਂ ਲਾਹਾ ਪ੍ਰਾਪਤ ਕਰ ਸਕਦਾ। ਬਾਕੀ ਸਾਰੀਆਂ ਸੰਗਤਾਂ ਦਾ ਧੰਨਵਾਦ, ਸਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਉਹਨਾਂ ਦਾ ਉਪਰਾਲਾ ਹੈ, ਸਾਰਿਆਂ ਦਾ ਧੰਨਵਾਦ, ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਸਾਰੇ ਗੁਰਮੁਖ ਪਿਆਰਿਆਂ ਦਾ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੇ ਮਹਾਨ ਹੁਕਮਨਾਮੇ ਨਾਲ ਹੀ ਆਰੰਭਤਾ ਹੋਈ ਹੈ, ਅੱਜ ਹੁਕਮਨਾਮੇ ਨਾਲ ਹੀ ਸੰਪੂਰਨਤਾਈ ਹੋ ਜਾਣੀ ਹੈ, ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਲਾਹਾ ਲੈਂਦੇ ਰਹਿਣਾ। ਜਦੋਂ ਵੀ ਕਦੇ ਇੰਡੀਆ ਵਿੱਚ ਆਓ ਅਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦਰਸ਼ਨ ਦੇਣੇ, ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਸਾਡੇ ਅਸਥਾਨ ਨਾਲ ਜੁੜੋ, ਤੁਹਾਡੀਆਂ ਸੀਸਾਂ ਨਾਲ ਸੰਗਤ ਉੱਥੇ ਅੱਗੇ ਹੀ ਇੰਨੀ ਆਉਂਦੀ ਹੈ ਵੀ ਸਾਥੋਂ ਸਾਂਭੀ ਨਹੀਂ ਜਾਂਦੀ। ਪਰ ਇਹ ਬੇਨਤੀ ਤਾਂ ਕਰੀਦੀ ਆ ਕਿ ਕਦੇ ਸੰਗਰਾਂਦ ਦਾ ਦੀਵਾਨ ਵਿੱਚ ਆ ਕੇ ਵੇਖੋ, ਕਦੇ ਸਾਲਾਨਾ ਸਮਾਗਮ ਵਿੱਚ ਆ ਕੇ ਵੇਖੋ, ਜੇ ਉੱਥੇ 1 ਲੱਖ ਦਾ ਇਕੱਠ ਹੁੰਦਾ ਅਤੇ ਵਿੱਚ 80,000 ਅੰਮ੍ਰਿਤਧਾਰੀ ਬੈਠੇ ਹੁੰਦੇ, ਉੱਪਰ ਦੀ ਗਾਤਰੇ ਸਭ ਦੇ ਨਜ਼ਰ ਆਉਂਦੇ ਆ ਪਾਏ ਹੋਏ। ਕਦੇ ਸੰਗਰਾਂਦ 'ਤੇ ਵੇਖੋਗੇ ਨਜ਼ਰ ਮਾਰ ਕੇ, ਅਤੇ ਤੁਹਾਨੂੰ ਨਜ਼ਰ ਆਏਗਾ ਕਿ ਬਹੁਤੇ ਅੰਮ੍ਰਿਤਧਾਰੀ ਬੈਠੀ ਸੰਗਤ, ਜ਼ਿਆਦਾ ਸੰਗਤ ਅੰਮ੍ਰਿਤਧਾਰੀ, ਉਹਨਾਂ ਵਿੱਚ ਬਹਿ ਕੇ ਆਪਣੇ ਆਪ ਨੂੰ ਇਹ ਲੱਗਦਾ ਕਿ ਮੈਂ ਕਿੱਥੇ ਤੁਰਿਆ ਫਿਰਨਾ, ਮਨਾ ਚੱਲ ਗੁਰੂ ਵਾਲਾ ਬਾਣਾ ਖੁਸ਼ ਸਤਨਾ। ਅਤੇ ਜਦੋਂ ਕਦੇ ਵੀ ਆਓ ਪਟਿਆਲੇ ਦੇ ਨਾਲ ਹੀ ਪੈਂਦਾ ਅਤੇ ਸੰਗਤ ਦਰਸ਼ਨ ਦੇਣਾ। ਸਾਰੀ ਸੰਗਤ ਆਨੰਦ ਸਾਹਿਬ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜੋ, ਹੁਕਮਨਾਮੇ ਸੁਣ ਕੇ ਫਿਰ ਜਾਣਾ ਸੰਗਤ, ਪਹਿਲਾਂ ਨਾ ਜਾਇਓ, ਹਾਜ਼ਰੀ ਆਪਣੀ ਹੁਕਮਨਾਮੇ 'ਚ ਅਰਦਾਸ 'ਚ ਲੱਗਣੀ ਹੈ। ਹੁਕਮਨਾਮਾ ਮਹਾਰਾਜ ਦਾ ਸੁਣਾਂਗੇ ਆਪਾਂ, ਦੇਗ ਲੈਣੀ ਹੈ ਅਤੇ ਫਿਰ ਜਾਣਾ। ਜਿਹੜੇ ਅੰਮ੍ਰਿਤ ਛਕਣ ਵਾਸਤੇ ਤਿਆਰ ਬਰ ਤਿਆਰ ਹਨ, ਉਹ ਭਾਈ ਆ 3 ਵਜੇ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਏਗਾ। ਫਿਰ ਸਾਸਤ ਜਥੇ ਨੇ ਜਹਾਜ਼ ਵੀ ਫੜਨਾ ਆ, 3 ਵਜੇ ਤੋਂ ਲੈ ਕੇ ਲਗਭਗ 7 ਵਜੇ ਤੱਕ ਅੰਮ੍ਰਿਤ ਸੰਚਾਰ ਦੀ ਸੰਪੂਰਨਤਾ ਹੀ ਹੋ ਜਾਏਗੀ ਅਤੇ ਉਦੋਂ ਤੱਕ ਫਿਰ ਸਾਰੀ ਸੰਗਤ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਇੱਥੇ ਹੀ ਰਹਿਣਗੇ, ਬਾਕੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਸੱਚੇ ਪਾਤਸ਼ਾਹ ਮਿਹਰ ਕਰਨ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਹੋਈਆਂ ਭੁੱਲਾਂ ਦੀ ਖਿਮਾ, ਨਾਨਕ ਨਾਮ
ਚੜ੍ਹਦੀ ਕਲਾ
ਤੇਰੇ ਭਾਣੇ
ਸਰਬੱਤ ਦਾ ਭਲਾ।
ਪਿਆਰ ਨਾਲ ਇੱਕ ਵਾਰੀ ਆਖੋ, ਧੰਨ ਧੰਨ ਬਾਬਾ ਜੀਤ ਸਿੰਘ ਜੀ, ਫਿਰ ਆਖੋ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।